ਸ੍ਰੀ ਵਾਹਿਗੁਰੂ ਸਾਹਿਬ ਜੀ, ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਦਰਸਿਓ ਚਾਹੈ ਜੋ ਸਤਿਗੁਰੂ ਸੋ ਦਰਸੈ ਗੁਰੂ ਗ੍ਰੰਥ ਪੜੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਬੇਸ ਮਾਰਿਆ ਥਾ ਅਗੰਤਿਅ ਤੋਲੈ ਜਿਉਂ ਬੁਲਾਹੋ ਤਿਉਂ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਦਰਬਾਰ ਵਿੱਚ ਸੁਸ਼ੋਭਿਤ ਹੋ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਗੁਰੂ ਘਰ ਤੋਂ ਬਰਸ ਆਏ ਹੋਏ ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਦੁਆਰਾ, ਢਾਡੀ ਸਿੰਘ ਸਾਹਿਬਾਨਾਂ ਨੇ ਬਾਰਾਂ ਦੁਆਰਾ ਕਥਾਵਾਚਕ ਗੁਰਮੁਖ ਪਿਆਰੇ ਜਿਹੜੇ ਹਰ ਰੋਜ਼ ਲੜੀਵਾਰ ਕਥਾ ਸਰਵਣ ਕਰਵਾਉਂਦੇ ਹੈ, ਗਿਆਨੀ ਸਿੰਘ ਸਾਹਿਬਾਨ ਔਰ ਮਹਾਂਪੁਰਸ਼ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਦਿਨ ਦਾ ਇਤਿਹਾਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਬਤ ਜੋ ਇਤਿਹਾਸ ਦੇ ਵਿੱਚ ਲਿਖਿਆ ਹੋਇਆ, ਉਹਨਾਂ ਤੱਥਾਂ ਦੇ ਆਧਾਰ 'ਤੇ ਗੁਰੂ ਸਾਹਿਬ ਦੀ ਸ਼ਹੀਦੀ ਔਰ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ। ਜੋ ਸਮਾਂ ਬਾਕੀ ਹੈ, ਆਓ ਇਸ ਨੂੰ ਸਫਲਾ ਕਰੀਏ। ਸਤਸੰਗਤ ਦੇ ਵਿੱਚ ਬੈਠ ਕੇ ਸਮੇਂ ਨੂੰ ਸਫਲਾ ਕਰਨ ਵਾਸਤੇ ਸਾਨੂੰ ਕਈ ਉਹਨਾਂ ਗੁਣਾਂ ਵੱਲ ਧਿਆਨ ਮਾਰਨਾ ਪੈਂਦਾ ਹੈ, ਜਿਨ੍ਹਾਂ ਗੁਣਾਂ ਤੋਂ ਬਿਨਾਂ ਸਤਸੰਗਤ ਕੀਤੀ ਹੋਈ ਸਫਲ ਹੀ ਨਹੀਂ ਹੁੰਦੀ। ਉਹ ਪੰਜ ਸ਼ੁਭ ਗੁਣ ਹਨ, ਸ਼ਰਧਾ, ਭਾਵਨਾ, ਨਿਰਮਾਣਤਾ ਔਰ ਸਾਵਧਾਨਤਾ ਅਤੇ ਮਨ ਦੀ ਇਕਾਗਰਤਾ। ਇਹ ਪੰਜ ਸ਼ੁਭ ਗੁਣ ਹਨ ਬੰਦਗੀ ਦੇ ਅੰਦਰ, ਭਗਤੀ ਦੇ ਅੰਦਰ, ਸਤਸੰਗੀ ਨੂੰ ਸਤਸੰਗਤ ਕਰਦੇ ਹਾਂ ਕਾਮਯਾਬੀ ਦੇਣ ਵਾਲੀਆਂ। ਅਤੇ ਇਹ ਜਿਹੜੀਆਂ ਵਿਚਾਰ ਹਨ ਸਾਨੂੰ ਸਾਰਿਆਂ ਨੂੰ, ਜਿੰਨਾ ਜਲਦੀ ਧਾਰਨ ਕਰ ਲਾਂਗੇ ਉਨੀ ਜਲਦੀ ਕਾਮਯਾਬੀ ਵੀ ਮਿਲੇ। ਸੋ ਆਓ ਇਹਨਾਂ ਗੁਣਾਂ ਦੀ ਮਦਦ ਨਾਲ ਸਮੇਂ ਨੂੰ ਸਫਲਾ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਐਸਾ ਹੈ ਕਿ ਧੰਨ ਕਹੋ ਗੁਰੂ ਅਰਜਨ ਕੋ, ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ। ਜਿਨ੍ਹਾਂ ਨੇ ਨਾਮ ਦਾ ਇੱਕ ਬਹੁਤ ਵੱਡਾ ਖਜ਼ਾਨਾ, ਜਿਹਨੂੰ ਹਜ਼ੂਰ ਨੇ ਆਪ ਇਹ ਆਪਣੇ ਪਿਤਾ ਪਿਤਾਮਾ ਦਾ ਖਜ਼ਾਨਾ ਕਿਹਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਇਹ ਆਪ ਕਿਹਾ ਹੈ। ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ। ਗ੍ਰੰਥ ਕੀ ਉਹ ਹੈ? ਸੁਮੇਰ ਸਮਾਨਾ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਉਹਨਾਂ ਨੂੰ ਬਚਪਨ ਦੇ ਵਿੱਚ ਵਰ ਮਿਲੇ ਸਨ ਨਾਨੇ ਗੁਰੂ ਦੇ ਕੋਲੋਂ, ਥੋੜ੍ਹੇ ਸਮੇਂ ਦੇ ਅੰਦਰ ਬਹੁਤ ਵੱਡੇ ਕਾਰਜ ਗੁਰੂ ਸਾਹਿਬ ਨੇ ਕੀਤੇ ਹੈ। ਜਿੱਥੇ ਸਰੋਵਰਾਂ ਦੀ ਸੇਵਾ, ਪਾਣੀ ਦੇ ਸਾਧਨ ਉਸ ਵੇਲੇ ਅੱਜ ਕੱਲ੍ਹ ਵਰਗੇ ਨਹੀਂ ਸਨ, ਬੌਲੀਆਂ ਦੀ ਸੇਵਾ, ਖੂਹਾਂ ਦੀ ਸੇਵਾ, ਇਹਦੇ ਨਾਲ ਜਨ ਸਮੁਦਾਇ ਦੀ ਜੋ ਸੇਵਾ ਕੀਤੀ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਾਰਾ ਜੀਵਨ ਪਰਉਪਕਾਰ ਵਾਸਤੇ ਹੈ। ਅਤੇ ਉਹਨਾਂ ਦੀ ਸ਼ਹੀਦੀ ਅਤੇ ਜਿਸ ਦਾ ਇਤਿਹਾਸ ਦੇ ਪੰਨਿਆਂ 'ਤੇ ਧੁੰਦਲਾਪਣ, ਅਸਲੀਅਤ ਤੋਂ ਪਰੇ ਭੁਲੇਖੇ ਨਾਲ ਜਾਂ ਅਣਗਹਿਲੀ ਦੇ ਨਾਲ ਜਾਂ ਉਸ ਵੇਲੇ ਦੇ ਅੰਦਰ ਜੋ ਪ੍ਰਚਾਰਿਆ ਗਿਆ ਸਰਕਾਰ ਵੱਲੋਂ, ਅਤੇ ਉਹਨਾਂ ਤੱਥਾਂ ਦੇ ਆਧਾਰ 'ਤੇ ਹੀ ਸਾਡੇ ਲੇਖਕਾਂ ਨੇ ਬਹੁਤ ਕੁਛ ਉਹ ਲਿਖ ਦਿੱਤਾ ਜਿਹੜਾ ਨਹੀਂ ਸੀ, ਉਹ ਕੁਛ ਰਹਿ ਗਿਆ ਜਿਹੜਾ ਹੈ ਸੀ। ਅਤੇ ਅਸਲੀਅਤ ਜਿਹੜੀ ਹੈ ਇਹ ਬਹੁਤ ਦੇਰ ਬਾਅਦ ਨੰਗੀ ਹੁੰਦੀ ਹੈ, ਜਦੋਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਲਿਖਣ ਦੀ ਸੇਵਾ ਆਰੰਭ ਕੀਤੀ, ਜਿੱਥੇ ਉਹਨਾਂ ਨੇ ਬਹੁਤ ਵਧੀਆ ਖੋਜਾਂ ਕੀਤੀਆਂ, ਬਹੁਤ ਵਧੀਆ ਕਾਰਜ ਕੀਤਾ, ਅਤੇ ਉੱਥੇ ਕਿਤੇ ਕਿਤੇ ਸਰਦਾਰ ਸਾਹਿਬ ਤੋਂ ਗਲਤ ਗੱਲਾਂ ਵੀ ਲਿਖੀਆਂ ਗਈਆਂ ਨੇ ਸਦਾ ਕਰਮ ਸਿੰਘ ਤੋਂ। ਸਾਨੂੰ ਕਿਸੇ ਦੀ ਗਲਤੀ ਤੱਕ ਕੋਈ ਮਤਲਬ ਨਹੀਂ, ਜਿਹੜਾ ਕੰਮ ਚੰਗਾ ਕੀਤਾ ਅਸੀਂ ਉਹਦੇ ਤੱਕ ਹੀ ਸੀਮਤ ਰਹੀਏ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦਾ ਬੇਟਾ, ਉਹਨਾਂ ਦਾ ਪੁੱਤਰ ਰਣਵੀਰ ਸਿੰਘ, ਲਗਭਗ ਉਹਨਾਂ ਦੀ 94-95 ਸਾਲ ਦੀ ਉਮਰ ਸੀ ਜਦੋਂ ਉਹ ਦਾਸ ਨੂੰ ਮਿਲੇ, ਕਿਉਂਕਿ ਮੇਰੇ ਕਮਾਂਡ ਵਿੱਚ ਰਹਿੰਦੇ ਸਨ, ਹੁਣ ਉਹ ਸੰਸਾਰ ਵਿੱਚ ਨਹੀਂ ਰਹੇ। ਉਹਨਾਂ ਨੇ ਆਪਣੇ ਪਿਤਾ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਅਤੇ ਮੇਰੇ ਨਾਲ ਉਹਨਾਂ ਦਾ ਇਸ ਗੱਲੋਂ ਪ੍ਰੇਮ ਪੈਦਾ ਹੋ ਗਿਆ। ਉਹਨਾਂ ਨੇ ਕਿਤੇ ਤੰਬਾਕੂ ਨਿਸ਼ੇਧ 'ਤੇ ਸੁਣਿਆ ਸੀ ਵੀ ਮਹਾਂਰਿਸ਼ੀ ਵਿਆਸ ਨੇ 52 ਸਲੋਕ ਤੰਬਾਕੂ ਦੇ ਨਿਖੇਧ ਵਿੱਚ ਲਿਖੇ ਹੈ, ਭਵਿੱਖਿਅਤ ਪੁਰਾਣ ਦੇ ਅੰਦਰ ਇਹ ਕਥਾ ਆਉਂਦੀ ਹੈ। ਅਤੇ ਮੈਂ ਕਿਤੇ ਕਹਿ ਬੈਠਾ ਵੀ 25 ਸਲੋਕਾਂ ਦਾ ਟੀਕਾ ਜਿਹੜਾ ਉਹ ਦਾਸ ਦੇ ਕੋਲ ਹੈ, ਅਤੇ ਸਰਦਾਰ ਸਾਹਿਬ ਖੋਜੀ ਸੀ, ਖੋਜੀ ਦੇ ਪੁੱਤਰ ਸੀ ਮੇਰੇ ਕੋਲ, ਉਹ ਟੀਕਾ ਲੈਣ ਵਾਸਤੇ ਆਏ ਸੀ ਕਿ ਫੋਟੋ ਸਟੇਟ ਕਰਾ ਕੇ ਮੈਨੂੰ ਦੇ ਦਿਓ। ਅਤੇ ਸਰਦਾਰ ਕਰਮ ਸਿੰਘ ਨੇ ਜਦੋਂ ਲਾਹੌਰ ਦੀ ਲਾਇਬ੍ਰੇਰੀ ਜਾ ਕੇ ਛਾਣਬੀਣ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੂੰ ਮਿਲਦੀ ਹੈ ਕੁਝ ਕੇ ਜਹਾਂਗੀਰੀ, ਜੋ ਜਹਾਂਗੀਰ ਬਾਦਸ਼ਾਹ ਦੇ ਆਪਣਾ ਜੀਵਨ ਆਪਣੇ ਹੱਥ ਨਾਲ ਲਿਖਿਆ ਹੋਇਆ ਸੀ। ਸੱਚ ਜਿਹੜਾ ਝੂਠ ਦੇ 100 ਪਰਦੇ ਉੱਤੇ ਦਿੱਤੇ ਜਾਣ ਤਾਂ ਫਿਰ ਵੀ ਸੱਚ 100 ਪਰਦਿਆਂ ਨੂੰ ਪਾੜ ਕੇ ਨੰਗਾ ਹੋ ਜਾਂਦਾ। ਇਹੋ ਜਿਹੀ ਕੁਛ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਵਿੱਚ ਹੈ। ਮੈਂ ਗਿਆਨੀ ਗਿਆਨ ਸਿੰਘ ਨੂੰ ਦੋਸ਼ ਨਹੀਂ ਦਿੰਦਾ, ਮੈਂ ਭਾਈ ਸੰਤੋਖ ਸਿੰਘ ਨੂੰ ਦੋਸ਼ ਨਹੀਂ ਦਿੰਦਾ। ਉਸ ਵੇਲੇ ਕਿੰਨੇ ਕੁ ਸਾਧਨ ਸੀ ਉਹਨਾਂ ਕੋਲ ਖੋਜ ਦੇ, ਉਹਦੇ ਅਨੁਸਾਰ ਉਹਨਾਂ ਨੇ ਜਿੰਨਾ ਕੰਮ ਕੀਤਾ ਉਹਨਾਂ ਦਾ ਧੰਨਵਾਦ ਹੀ ਹੈ। ਪਰ ਜੋ ਕੁਛ ਪ੍ਰਚਾਰਿਆ ਗਿਆ ਗੁਰੂ ਪਿਆਰਿਓ, ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਧੁੰਦਲਾ ਕਰਦਾ, ਨਿਖਾਰਦਾ ਨਹੀਂ। ਸਮੇਂ ਦੇ ਅਨੁਸਾਰ, ਕਿਉਂਕਿ 10-15 ਮਿੰਟ ਸੰਗਤ ਵੱਲੋਂ ਇਹ ਵੀ ਹੁਕਮ ਹੋਇਆ ਪ੍ਰਬੰਧਕਾਂ ਵੱਲੋਂ ਕਿ ਨਾਮ ਅਭਿਆਸ ਵੈਖਰੀ ਬਾਣੀ ਦੁਆਰਾ, ਅਤੇ ਉਹ ਵੀ ਆਪਾਂ ਕਰਨਾ ਹੈ, 9 ਵਜੇ ਸ਼ੁਰੂ ਹੋਣਾ ਅਤੇ 15 ਕੁ ਮਿੰਟ ਜਾਂ 20 ਮਿੰਟ ਜੈਸਾ ਵੀ ਪ੍ਰਬੰਧਕਾਂ ਵੱਲੋਂ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜਿਹੜੀ ਹੈ ਬਹੁਤ ਵਿਸਥਾਰ ਵਾਲੀ ਬਾਤ ਹੈ। ਜਦੋਂ ਅਸੀਂ ਇਸ ਸਿੱਟੇ 'ਤੇ ਪਹੁੰਚਣਾ ਨਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਕੀ ਹੈ, ਸ਼ਬਦ ਤਾਂ ਇੱਕ ਹੈ ਵੀ ਕਾਰਨ ਕੀ ਹੈ, ਤਾਂ ਜਦੋਂ ਫਰੋਲਾਂਗੇ ਉਹਦੇ ਵਿੱਚੋਂ ਤਿੰਨ ਚਾਰ ਕਾਰਨ ਇਕੱਠੇ ਤੁਹਾਡੇ ਸਾਹਮਣੇ ਆ ਜਾਣਗੇ, ਛੋਟੇ ਛੋਟੇ ਕਾਰਨ, ਅਤੇ ਲੱਭੇਗਾ ਇੱਕ ਵੱਡਾ ਕਾਰਨ ਕਿ ਸਾਨੂੰ ਆਪਣਾ ਧਿਆਨ ਵੱਡੇ ਕਾਰਨ 'ਤੇ ਲਿਜਾਣਾ ਪਏਗਾ। ਛੋਟੇ ਕਾਰਨ ਉਹਦੇ ਸਹਾਇਕ ਤਾਂ ਹੈ ਲੇਕਿਨ ਕਾਰਨ ਨਹੀਂ ਹੈ, ਸਹਾਇਕ ਕਾਰਨ ਕਿਹਾ ਜਾ ਸਕਦਾ, ਅਸਲੀ ਕਾਰਨ ਤਾਂ ਸਿਰਫ ਇੱਕੋ ਹੀ ਹੈ, ਉਹ ਮੈਂ ਬਾਅਦ 'ਚ ਆਪ ਜੀ ਨੂੰ ਬੇਨਤੀ ਕਰਦਾ। ਅਤੇ ਭਾਈ ਕਾਨ ਸਿੰਘ ਨਾਭਾ ਨੇ ਜੋ ਅੱਖਰ ਲਿਖੇ ਹੈ, ਅਤੇ ਉਸ ਤੋਂ ਬਾਅਦ ਮੈਂ ਆਪਣੀ ਭੁੱਲ ਵਿੱਚ ਸੋਧ ਕੀਤੀ, ਅਤੇ ਸੁਭਾਵਿਕ ਸਾਡੇ ਵੱਡਿਆਂ ਦੇ ਕੋਲੋਂ ਇਹ ਸ਼ਬਦ ਵਰਤਿਆ ਜਾ ਰਿਹਾ ਸੀ ਅਤੇ ਉਹਨਾਂ ਦੀ ਰੀਸ ਮੈਂ ਵੀ ਉਸੇ ਤਰ੍ਹਾਂ ਵਰਤਦਾ ਸੀ। ਪਰ ਜਦੋਂ ਕਾਨ ਸਿੰਘ ਨੇ ਗੱਲ ਸਾਬਤ ਕੀਤੀ ਤਾਂ ਫਿਰ ਵੀ ਚੰਗੀ ਗੱਲ ਤਾਂ ਗਵਾਂਢੀ ਦੇ ਘਰ ਵਿੱਚ ਹੋਵੇ ਉਹ ਵੀ ਧਾਰਨ ਕਰ ਲੈਣੀ ਚਾਹੀਦੀ ਹੈ, ਗੁਣ ਕਿਤੇ ਵੀ ਹੋਵੇ ਚੰਗਾ। ਉਹਨਾਂ ਨੇ ਸਾਬਤ ਕੀਤਾ ਕਿ ਕਿਹੜੇ ਦਿਹਾੜਿਆਂ ਨੂੰ ਗੁਰਪੁਰਬ ਕਿਹਾ ਜਾ ਸਕਦਾ ਹੈ ਅਤੇ ਕਿਹੜਿਆਂ ਨੂੰ ਨਹੀਂ, ਇਹ ਨਿਰਣਾ ਕੀਤਾ ਸਰਦਾਰ ਸਾਹਿਬ ਨੇ। ਉਹ ਕਹਿੰਦੇ ਨੇ ਜਿਸ ਦਿਨ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕਿਸੇ ਵੀ ਗੁਰੂ ਨੇ ਸੰਸਾਰ ਦੇ ਅੰਦਰ ਆਪਣਾ ਸਰੀਰ ਪ੍ਰਗਟ ਕੀਤਾ ਰੱਬੀ ਹੁਕਮ ਵਿੱਚ, ਉਹ ਸਾਡੇ ਲਈ ਗੁਰਪੁਰਬ ਹੈ। ਪੁਰਬ ਸ਼ਬਦ ਦੀ ਪਰਿਭਾਸ਼ਾ ਵੀ ਦੱਸਦੀ ਹੈ, ਪੁਰਬ ਦਾ ਅਰਥ ਉਤਸਵ, ਉਹ ਦਿਨ ਜਿਹੜਾ ਖੁਸ਼ੀ ਅਤੇ ਖੇੜੇ ਦੇਵੇ ਅਤੇ ਗੁਰੂ ਨਾਲ ਸੰਬੰਧ ਰੱਖਦਾ ਹੋਵੇ, ਖੁਸ਼ੀਆਂ ਵੀ ਦੇਵੇ ਨਾਲ, ਉਹਨੂੰ ਅਸੀਂ ਗੁਰਪੁਰਬ ਕਹਿੰਦੇ ਹਾਂ। ਅਤੇ ਉੱਥੇ ਪੁਰਬ ਸ਼ਬਦ ਵਰਤਦਾ ਹੈ, ਜਿਸ ਦਿਨ ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ 'ਤੇ ਸਵਾਏਮਾਨ ਪਹਿਲੇ ਗੁਰੂ ਸਾਹਿਬਾਨਾਂ ਨੇ ਕੀਤਾ, ਉਸ ਦਿਨ ਵੀ ਉਤਸਵ ਹੋਇਆ, ਉਸ ਦਿਨ ਵੀ ਖੁਸ਼ੀਆਂ ਅਤੇ ਸਿੱਖਾਂ ਵਿੱਚ ਖੇੜੇ ਆਏ ਆਨੰਦ ਦੇ, ਉਹ ਵੀ ਸਾਡੇ ਲਈ ਸਾਰੇ ਦਿਹਾੜੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਗੁਰਤਾ ਗੱਦੀ ਦਿਹਾੜੇ ਵੀ ਸਾਡੇ ਗੁਰਪੁਰਬ ਨੇ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ, ਇਹ ਵੀ ਗੁਰਪੁਰਬ ਹੈ। ਅਤੇ ਜਿਸ ਦਿਨ ਖਾਲਸੇ ਦੀ ਸਿਰਜਣਾ ਹੋਈ 1699 ਦੀ ਵਿਸਾਖੀ ਹੈ, ਉਹ ਵੀ ਗੁਰੂ ਸਾਹਿਬ ਦੇ ਘਰ ਦੇ ਵਿੱਚ ਇੱਕ ਵੱਡਾ ਉਤਸਵ ਹੁੰਦਾ ਹੈ, ਅਤੇ ਇਹ ਵੀ ਗੁਰਪੁਰਬ ਹੈ। ਇਹ ਗੱਲਾਂ ਲਿਖ ਕੇ ਮਹਾਨ ਕੋਸ਼ ਦਾ ਕਰਤਾ ਕਹਿੰਦਾ ਹੈ ਵੀ ਬਾਕੀ ਦਿਨਾਂ ਨੂੰ ਗੁਰਪੁਰਬ ਕਹਿਣਾ, ਉਹ ਕਹਿੰਦਾ ਅਣਜਾਣਪਣੇ ਦੀ ਬਾਤ ਹੈ। ਉਹ ਵਿਦਵਾਨਾਂ ਅਤੇ ਪ੍ਰਚਾਰਕਾਂ 'ਤੇ ਚੋਟ ਕਰਦਾ ਹੈ, ਇੰਝ ਲੱਗਦਾ ਹੈ ਕਿ ਜਿਵੇਂ ਸਾਡੀ ਭੁੱਲ ਸੁੱਧ ਕਰਨ ਵਾਸਤੇ, ਸੋਧ ਕਰਨ ਵਾਸਤੇ ਕਾਨ ਸਿੰਘ ਨਾਭਾ ਦੀ ਕਲਮ ਜਿਹੜੀ ਹੈ ਸਖ਼ਤ ਸ਼ਬਦ ਲਿਖਦੀ ਹੈ, ਪਰ ਕਾਲੀਆਂ ਮਿਰਚਾਂ ਵਰਗੇ ਵਾਏ ਦੇ ਗੁਣ ਦੂਰ ਕਰਨ ਵਾਲੇ, ਮੈਨੂੰ ਉਹ ਗੱਲ ਪਸੰਦ ਆਈ ਉਹਨਾਂ ਦੀ। ਉਹ ਕਹਿੰਦੇ ਵੀ ਜਿਸ ਦਿਨ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਹੈ ਕਿ ਹੱਦ ਹੋ ਗਈ, ਵੀ ਉਸ ਨੂੰ ਵੀ ਲੋਕ ਕਹੀ ਜਾਂਦੇ ਨੇ ਵੀ ਅੱਜ ਗੁਰਪੁਰਬ ਹੈ, ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਅਤੇ ਜਦੋਂ ਕੋਈ ਦੂਸਰੇ ਮਤ ਵਾਲਾ ਸਾਨੂੰ ਇੰਝ ਕਹਿੰਦੇ ਉਹਨੂੰ ਸੁਣੇਗਾ ਤਾਂ ਕੀ ਸਾਡੇ 'ਤੇ ਪ੍ਰਸ਼ਨ ਚਿੰਨ੍ਹ ਨਹੀਂ ਲਾਏਗਾ? ਉਹ ਕਹਿੰਦੇ ਨੇ ਬਾਕੀ ਦੇ ਦਿਹਾੜੇ ਜਿਹੜੇ ਨੂੰ ਇਹਨਾਂ ਨੂੰ ਜੋਤੀ ਜੋਤ ਸਮਾਉਣਾ ਕਹਿ ਸਕਦੇ ਹਾਂ, ਸੱਚਖੰਡ ਗਮਨ ਕਹਿ ਸਕਦੇ ਹਾਂ, ਲੇਕਿਨ ਗੁਰਪੁਰਬ ਨਹੀਂ ਕਹਿ ਸਕਦੇ। ਇਹ ਰਾਏ ਠੀਕ ਹੈ ਕਾਨ ਸਿੰਘ ਨਾਭਾ ਦੀ, ਵਿਸ਼ੇਸ਼ ਕਰਕੇ ਉਹ ਚੋਟ ਕਰਦਾ ਦੋ ਦਿਹਾੜਿਆਂ 'ਤੇ। ਕਹਿੰਦਾ ਜਿਸ ਦਿਨ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬਹਿ ਕੇ ਰੇਤ ਸੀਸ ਵਿੱਚ ਪੈ ਕੇ ਸ਼ਹੀਦੀ ਨੂੰ ਪ੍ਰਾਪਤ ਹੁੰਦੇ ਹੈ, ਕਿ ਉਸ ਨੂੰ ਇਹ ਕਹਿ ਦਿੱਤਾ ਜਾਵੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ, ਉਹ ਕਹਿੰਦਾ ਵੀ ਇਦੋਂ ਮਾੜੀ ਗੱਲ ਹੋਰ ਕਿਹੜੀ ਹੋਊਗੀ? ਕਿਹੜਾ ਉਤਸ਼ਾਹ ਸੀ ਸਿੱਖਾਂ ਵਿੱਚ, ਕਿਹਨੂੰ ਖੁਸ਼ੀ ਸੀ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ 'ਤੇ ਬੈਠਿਆਂ, ਕਿਹੜੇ ਸਿੱਖ ਦੇ ਅੱਖਾਂ ਵਿੱਚ ਹੰਝੂ ਨਹੀਂ ਸਨ? ਪੁਰਬ ਸ਼ਬਦ ਦੀ ਪਰਿਭਾਸ਼ਾ ਇੱਥੇ ਟੁਕੇਗੀ ਨਹੀਂ, ਇਹਨੂੰ ਕਿਹਾ ਜਾਏਗਾ ਸ਼ਹੀਦੀ ਜੋੜ ਮੇਲਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸਿਰ 'ਤੇ ਧੜ ਵੱਖਰੇ ਹੋ ਜਾਂਦੇ ਨੇ, ਸੰਸਕਾਰ ਵਾਸਤੇ ਪਰਿਵਾਰ ਨੂੰ ਅਤੇ ਉਹਨਾਂ ਦੇ ਲਾਇਕ ਪੁੱਤਰ ਨੂੰ ਸਾਬਤ ਸਰੀਰ ਨਹੀਂ ਮਿਲਦਾ ਆਪਣੇ ਬਾਪੂ ਦਾ ਸੰਸਕਾਰ ਕਰਨ ਵਾਸਤੇ, ਹਾਲਾਤ ਕੁਛ ਇਹੋ ਜਿਹੇ ਬਣ ਜਾਂਦੇ ਨੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਂ ਨੂੰ ਆਪਣੇ ਪੁੱਤਰ ਦਾ ਸਹੀ ਸਲਾਮਤ ਸ਼ਹੀਦ ਹੋਇਆ ਸਰੀਰ ਨਹੀਂ ਮਿਲਦਾ, ਅਤੇ ਪੁੱਛੋ ਕਿਸੇ ਉਸ ਮਾਂ ਨੂੰ, ਮਾਤਾ ਨਾਨਕੀ ਦਾ ਹਿਰਦਾ ਆਪਣੇ ਸ਼ਹੀਦ ਪੁੱਤਰ ਨੂੰ ਵੇਖ ਕੇ ਕੀ ਕਹਿੰਦਾ ਸੀ? ਬੜੇ ਬੜੇ ਬ੍ਰਹਮ ਗਿਆਨੀ ਅੱਖਾਂ ਭਰ ਭਰ ਕੇ ਰੋਏ, ਇਤਿਹਾਸ ਦੀ ਗਵਾਹੀ ਹੈ। ਅਤੇ ਉਸ ਨੂੰ ਕਹਿ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਇਹ ਕਹਿ ਦੇਣਾ ਸ਼ਹੀਦੀ ਗੁਰਪੁਰਬ। ਇਹ ਸਾਨੂੰ ਸਾਰੇ ਪ੍ਰਚਾਰਕ ਵਰਗ ਨੂੰ ਸੋਚਣਾ ਪਏਗਾ। ਕਾਹਨ ਸਿੰਘ ਨਾਭਾ ਦੀ ਗੱਲ ਅਪਣਾਉਣੀ ਹੀ ਪਏਗੀ। ਜੋ ਅਸੀਂ ਪਿੱਛੇ ਕਹਿੰਦੇ ਰਹੇ ਹਾਂ, ਸਾਡੇ ਵੱਡੇ ਕਹਿੰਦੇ ਰਹੇ ਨੇ, ਸਾਨੂੰ ਉਹਨਾਂ ਦਾ ਅਪਮਾਨ ਵੀ ਨਹੀਂ ਕਰਨਾ, ਸੁੱਤੇ ਸਿੱਧ ਹੁੰਦਾ ਰਿਹਾ, ਤਾਂ ਫਿਰ ਸਾਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਸੁਧਾਰ ਜ਼ਰੂਰ ਕਰਨਾ ਪਏਗਾ। ਸੋ ਅੱਜ ਸ਼ਹੀਦੀ ਗੁਰਪੁਰਬ ਨਹੀਂ ਕਿਹਾ ਜਾ ਸਕਦਾ, ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਕਿਹਾ ਜਾ ਸਕਦਾ। ਇਹ ਤਾਂ ਕੁਝ ਗੱਲਾਂ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਿਹਾੜੇ ਦੇ ਨਾਲ ਸੰਬੰਧਿਤ ਕਿ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਸੁਧਾਰ ਲਿਆਉਣਾ। ਬੜੇ ਬੜੇ ਇਸ਼ਤਿਹਾਰਾਂ ਦੇ ਵਿੱਚ ਮੈਂ ਬਹੁਤ ਵਾਰ ਪੜ੍ਹਿਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ, ਅਤੇ ਇਸ ਕਰਕੇ ਇਹਨੂੰ ਆਪਾਂ ਥੋੜ੍ਹਾ ਜਿਹਾ ਬਦਲਣਾ। ਪੁਰਾਣਾ ਜਿਹੜਾ ਰਸਤਾ ਬਣਿਆ ਹੁੰਦਾ ਉਹਨੂੰ ਬਦਲਣਾ ਥੋੜ੍ਹਾ ਜਿਹਾ ਔਖਾ ਹੁੰਦਾ, ਪਰ ਇਹ ਬਦਲਣ ਵਾਲਾ ਹੀ ਹੈ। ਮੈਂ ਬਦਲਿਆ, ਤੁਸੀਂ ਵੀ ਬਦਲ ਲਿਆ। ਇਸ ਤੋਂ ਅਗਲੀ ਗੱਲ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਉਹਦੇ ਕਾਰਨ ਗਿਆਨੀ ਗਿਆਨ ਸਿੰਘ ਦੀ ਕਲਮ ਤਾਂ ਭਾਈ ਸੰਤੋਖ ਸਿੰਘ ਦੀ ਲੇਖਣੀ ਦੇ ਦੁਆਲੇ ਘੁੰਮਦੀ ਆ, ਉਹਦਾ ਤਾਂ ਕੋਈ ਬਹੁਤੀ ਬਾਤ ਹੀ ਨਹੀਂ ਹੈ। ਔਰ ਉਹਨੇ ਤਾਂ ਸਪਸ਼ਟ ਕਰ ਦਿੱਤਾ, ਉਹਨੇ ਕਹਿ ਦਿੱਤਾ ਮੈਂ ਆਪਣੇ ਕੋਲੋਂ ਕੁਛ ਨਹੀਂ ਕੀਤਾ, ਜਿਉਂ ਪੁਰਾਤਨ ਗ੍ਰੰਥਨ ਮੈਂ ਭਾਖੀ ਤਿਉਂ ਮਾਰੀ ਮੋਹੇ ਮਾਖੀ ਪੈ ਮਾਫੀ। ਮੈਂ ਤਾਂ ਮੱਖੀ ਤੇ ਮੱਖੀ ਮਾਰੀ ਹੈ, ਮੈਂ ਥੋੜ੍ਹਾ ਜਿਹਾ ਬਦਲਾਅ ਕੀਤਾ ਹੈ, ਪਰ ਇਹ ਸਭ ਕੁਛ ਕੁਛ ਖੋਜ ਹੈ ਗਿਆਨੀ ਗਿਆਨ ਸਿੰਘ ਦੀ ਆਪਣੀ। ਇਹਦੇ ਵਿੱਚ ਸਾਨੂੰ ਕਾਰਨ ਕੀ ਲੱਭਦਾ ਕਿ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਅਤੇ ਚੰਦੂ ਦੀ ਲੜਕੀ ਦਾ ਬ੍ਰਾਹਮਣ ਰਿਸ਼ਤਾ ਕਰਕੇ ਗਿਆ, ਅਤੇ ਉਹਨੇ ਹੰਕਾਰ ਵਿੱਚ ਸ਼ਬਦ ਕਹੇ, ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ, ਸੰਗਤਾਂ ਨੇ ਬਰਦਾਸ਼ਤ ਨਹੀਂ ਕੀਤਾ, ਚਿੱਠੀ ਲਿਖੀ, ਸ਼ਗਨ ਹੋਣ ਵੇਲੇ ਐਨ ਚੌਂਕੀ 'ਤੇ ਬੈਠੇ ਇਕਲੌਤੇ ਬੇਟੇ ਗੁਰੂ ਅਰਜਨ ਦੇਵ ਜੀ ਦੇ, ਚਾਰ ਵੱਡੇ ਗੁਰੂਆਂ ਦੀਆਂ ਕੁਲਾਂ ਦੇ ਸ਼ਹਿਜ਼ਾਦੇ ਬੈਠੇ ਨੇ, ਬੇਦੀ ਵੰਸ਼ ਦੇ, ਤ੍ਰਿਹਣ ਵੰਸ਼ ਦੇ, ਭੱਲੇ ਵੰਸ਼ ਦੇ, ਸੋਢ ਵੰਸ਼ ਦੇ, ਅਤੇ ਭਾਈਚਾਰਾ ਸਾਰਾ ਬੈਠਾ। ਅਚਾਨਕ ਚਿੱਠੀ ਆ ਗਈ ਅਤੇ ਸਿੱਖ ਨੇ ਕਿਹਾ ਗੁਰੂ ਜੀ ਸ਼ਗਨ ਬਾਅਦ ਵਿੱਚ ਹੋਵੇ, ਪਹਿਲਾਂ ਚਿੱਠੀ ਜ਼ਰੂਰ ਪੜ੍ਹੀ ਜਾਏ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਬੁੱਕਲ ਦੇ ਵਿੱਚ ਗੁੜ ਨਹੀਂ ਭੁੰਨਣਾ, ਅਤੇ ਇੱਥੇ ਹੀ ਸੁਣਾ ਦਿਓ। ਚਿੱਠੀ ਦੇ ਵਿੱਚ ਜੋ ਬੋਲ ਸਨ, ਸੁਣਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਕਹਿ ਦਿੱਤਾ ਕਿ ਬ੍ਰਾਹਮਣ ਜੀ ਇਹ ਰਿਸ਼ਤਾ ਜੇ ਮੇਰੇ ਸਿੱਖਾਂ ਨੂੰ ਮਨਜ਼ੂਰ ਨਹੀਂ ਨਾ ਤਾਂ ਮੈਨੂੰ ਵੀ ਮਨਜ਼ੂਰ ਨਹੀਂ। ਸਿੱਖ ਮੇਰੇ ਲਈ ਜਾਨ ਕੁਰਬਾਨ ਕਰ ਦਿੰਦੇ ਨੇ, ਮੇਰੇ ਵਚਨਾਂ 'ਤੇ ਪਹਿਰਾ ਦਿੰਦੇ ਨੇ, ਅਤੇ ਮੈਨੂੰ ਸਿੱਖ ਉਨੇ ਹੀ ਪਿਆਰੇ ਨੇ। ਸੰਗਤ ਦਾ ਫੈਸਲਾ ਮੇਰੇ ਲਈ ਗੁਰੂ ਨਾਨਕ ਦਾ ਹੀ ਫੈਸਲਾ, ਇਸ ਲਈ ਇਹ ਰਿਸ਼ਤਾ ਮਨਜ਼ੂਰ ਨਹੀਂ। ਚੰਦੂ ਖੁਣਸਦਾ ਤਾਂ ਸਾਰਾ ਇਤਿਹਾਸ ਜਿਹੜਾ ਚੰਦੂ ਦੀ ਲੜਕੀ ਦੇ ਛੱਡਣ ਤੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਤੱਕ ਲੈ ਜਾਂਦਾ ਸਾਡੇ ਇਤਿਹਾਸਕਾਰਾਂ ਦੇ ਮੁਤਾਬਕ। ਅਤੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਕਿਆ ਇਹ ਘਰੇਲੂ ਲੜਾਈ ਨਹੀਂ ਹੈ? ਕਿਸੇ ਦੀ ਲੜਕੀ ਕਿਸੇ ਨੇ ਛੱਡ ਦਿੱਤੀ, ਉਹਨੇ ਝਗੜਾ ਕਰ ਲਿਆ, ਉਹ ਆਪਣੀ ਧੀ ਦੀ ਆਪਣੀ ਬੇਇੱਜ਼ਤੀ ਸਮਝ ਕੇ ਅਤੇ ਉਹ ਅਪਮਾਨ ਦੇ ਵਿੱਚ ਆ ਕੇ, ਅਸੀਂ ਅੱਜ ਵੀ ਸਮਾਜ ਦੇ ਵਿੱਚ ਐਸਾ ਹੋ ਰਿਹਾ, ਫਿਰ ਸ਼ਹੀਦੀ ਕਿਸ ਤਰ੍ਹਾਂ ਬਣੀ ਹੈ? ਇਹ ਤਾਂ ਇੱਕ ਘਰੇਲੂ ਲੜਾਈ 'ਤੇ ਆ ਕੇ ਮੁੱਕ ਗਈ ਸ਼ਹੀਦੀ ਮਹਾਰਾਜ ਦੀ, ਬਾਤ ਇਹ ਨਹੀਂ ਹੈ। ਹਾਂ, ਜਿਵੇਂ ਮੈਂ ਪਹਿਲਾਂ ਕਿਹਾ ਵੀ ਸ਼ਹੀਦੀ ਦੇ ਛੋਟੇ ਕਾਰਨਾਂ 'ਚ ਇੱਕ ਨਿੱਕਾ ਜਿਹਾ ਕਾਰਨ ਹੈ, ਇਹ ਵੀ ਸਹਾਇਕ ਕਾਰਨ, ਪਰ ਇਹ ਕਾਰਨ ਅਸਲ ਨਹੀਂ ਹੈ। ਹੁਣ ਜਦੋਂ ਅਸੀਂ ਇਤਿਹਾਸ ਦੇ ਪੰਨੇ ਖੋਲਦੇ ਹਾਂ ਤਾਂ ਦੂਜਾ ਕਾਰਨ ਸਾਨੂੰ ਲੱਭਦਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸਕਾ ਭਰਾ ਪ੍ਰਿਥੀ ਚੰਦ, ਉਹ ਗੁਰੂ ਬਣਨਾ ਚਾਹੁੰਦਾ, ਉਹ ਹੱਥਕੰਡੀ ਵਰਤਦਾ, ਗੁਰੂ ਘਰ ਦੇ ਧੰਨ ਦੇ ਨਾਲ ਉਹ ਸਰਕਾਰ ਦੁਆਰੇ ਆਪਣਾ ਰਸੂਖ ਪੈਦਾ ਕਰਦਾ, ਉਹ ਵਜ਼ੀਰਾਂ ਨੂੰ ਖਰੀਦਦਾ, ਗੁਰੂ ਦੀ ਗੋਲਕ ਦਾ ਪੈਸਾ ਇਹ ਕੇਵਲ ਅੱਜ ਹੀ ਨਹੀਂ ਬਰਬਾਦ ਹੁੰਦਾ, ਪਿੱਛੇ ਤੋਂ ਬਰਬਾਦ ਹੁੰਦਾ ਆਇਆ, ਅਤੇ ਰਾਖੀ ਰੱਖਣ ਵਾਲੇ ਰਾਖੀ ਵੀ ਰੱਖਦੇ ਆਏ, ਅਤੇ ਉਸ ਧੰਨ ਨੇ ਮੱਤ ਮਾਰ ਦਿੱਤੀ। ਇੱਕ ਦਿਨ ਤਾਂ ਉਹ ਆ ਗਿਆ ਜਿੱਦਣ ਆਪਣੇ ਬਾਪ ਦੇ ਸਾਹਮਣੇ ਖੜ ਕੇ ਪ੍ਰਿਥੀ ਚੰਦ ਕਹਿੰਦਾ, ਆਪਣੇ ਬਾਪੂ ਨੂੰ ਕਹਿੰਦਾ ਗੁਰੂ ਰਾਮਦਾਸ ਨੂੰ, ਬਾਬਾ ਬੁੱਢਾ ਸਾਹਿਬ ਨੂੰ ਕਠੋਰ ਵਚਨ ਬੋਲਦਾ ਕਿ ਬਾਬਾ ਮੈਂ ਤੈਨੂੰ ਬੜਾ ਸਿਆਣਾ ਸਮਝਦਾ ਸੀ, ਤੂੰ ਗੁਰੂ ਨਾਨਕ ਦਾ ਸਿੱਖ ਹੈ, ਪਰ ਤੂੰ ਵੀ ਈਰਖਾ ਦਾ ਭਰਿਆ ਹੋਇਆ। ਇਹ ਸ਼ਬਦ ਸਾਹਮਣੇ ਕਹਿ ਕੇ ਬਾਬਾ ਬੁੱਢਾ ਸਾਹਿਬ ਨੂੰ, ਤੂੰ ਤਿਲਕ ਕਿਉਂ ਦਿੱਤਾ, ਵੱਡਾ ਮੈਂ ਸੀ, ਮੈਨੂੰ ਦੇਣਾ ਚਾਹੀਦਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਇਹ ਗੱਲ ਕਹਿਣੀ ਪਈ, ਬੇਟਾ ਪ੍ਰਿਥੀ ਚੰਦ, ਸ਼ਾਂਤ ਆਤਮਾ ਗੁਰੂ ਰਾਮਦਾਸ, ਪ੍ਰਿਥੀ ਚੰਦ ਇਹ ਦਰਗਾਹੀ ਹੁਕਮ ਹੈ, ਇਹ ਵੱਡੇ ਦੇ ਛੋਟੇ ਦੀ ਬਾਤ ਨਹੀਂ, ਇਹ ਸੇਵਕ ਵੀ ਲੈਂਦਾ ਰਿਹਾ ਅਤੇ ਲਾਇਕ ਪੁੱਤਰ ਵੀ ਲੈ ਸਕਦਾ। ਤੇਰੀ ਲੜੈਕੀ ਦੇ ਕਾਰਨ ਐਸਾ ਹੋਇਆ, ਪਰ ਮੈਂ ਤੈਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਤੂੰ ਮੈਨੂੰ ਗੁਰੂ ਨਹੀਂ ਮੰਨਣਾ ਨਾ ਮੰਨ, ਮੈਨੂੰ ਗੁਰੂ ਮੰਨਣ ਵਾਲੀ ਬੜੀ ਦੁਨੀਆ, ਸਤਿਗੁਰੂ ਮੰਨਦੇ ਆ, ਪਰ ਮੈਂ ਤੈਨੂੰ ਇੱਕ ਗੱਲ ਪੁੱਛਦਾ, ਮੈਂ ਤੇਰਾ ਬਾਪ ਤਾਂ ਹਾਂ ਨਾ, ਇਹ ਤਾਂ ਨਹੀਂ ਮੁੱਕਰ ਸਕਦਾ ਤੂੰ, ਅਤੇ ਤੈਨੂੰ ਅੱਜ ਪਿਓ ਅਤੇ ਪੁੱਤਰ ਦਾ ਧਰਮ ਵੀ ਭੁੱਲ ਗਿਆ। ਉਹ ਸਾਡੇ ਸਮਾਜ ਦੇ ਵਿੱਚ ਅੱਜ ਤੱਕ ਪੁੱਤਰ ਕਦੇ ਆਪਣੇ ਪਿਓ ਦੇ ਅੱਗੇ ਨਹੀਂ ਬੋਲਿਆ, ਨਲਾਇਕ ਤੇ ਤੂੰ ਭਰੀ ਸੰਗਤ ਵਿੱਚ ਬੋਲ ਰਿਹਾ, ਤੂੰ ਮੈਨੂੰ ਦਬ ਕੇ ਮਾਰ ਰਿਹਾ, ਤੂੰ ਮੈਨੂੰ ਇਹ ਕਹਿ ਰਿਹਾ ਮੈਂ ਸਰਕਾਰੀ ਬਲ ਦੇ ਨਾਲ ਇਹ ਗੁਰਤਖਤ ਦੀ ਖੋ ਕੇ ਲੈ ਲਵਾਂਗਾ, ਤੂੰ ਰੱਬ ਹੋ ਗਿਆ ਵੀ ਜਿਹੜਾ ਤੇਰੀ ਸਰਕਾਰ ਦਵਾ ਦੇਗੀ ਗੁਰਤਖਤ ਦੀ। ਮਹਾਰਾਜ ਨੇ ਕਿਹਾ ਕਾਹੇ ਪੂਤ ਝਗੜ ਤਹਾਉ ਸੰਗ ਬਾਪ, ਕਿਉਂ ਝਗੜਦਾ ਆਪਣੇ ਬਾਪ ਨਾਲ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉਂ ਝਗੜਤ ਪਾਪ। ਬਹੁਤ ਵੱਡਾ ਪਾਪ ਹੈ ਜਦੋਂ ਕੋਈ ਪੁੱਤਰ ਆਪਣੇ ਬਾਪ ਦੀ ਬੇਇੱਜ਼ਤੀ ਕਰੇ, ਬਹੁਤ ਵੱਡਾ ਪਾਪ ਹੈ। ਅਰ ਇਹਨੂੰ ਪਾਪ ਲਿਖਿਆ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਗੱਲਾਂ ਵਿਸ਼ੇਸ਼ ਕਰਕੇ ਇੱਕ ਅਲੰਕਾਰ ਬੰਨ ਕੇ ਦੱਸਣ ਵਾਲੀਆਂ ਨੇ, ਲਾਇਕ ਅਤੇ ਨਲਾਇਕ ਪੁੱਤਰਾਂ ਦੇ ਇੱਕ ਅਲੰਕਾਰ ਨੇ, ਅਤੇ ਇਹ ਇੱਕ ਕਾਰਨ ਲਿਆ ਜਾਂਦਾ ਵੀ ਪਿਰਥੀ ਚੰਦ ਨੇ ਜੀ ਆਪਣਾ ਰਸੂਕ ਵਰਤਿਆ, ਉਹਨੇ ਸਲੀਹ ਖਾਂ ਚੜ੍ਹਾ ਕੇ ਲਿਆਂਦਾ, ਉਹਨੇ ਸੁਲੱਭੀ ਖਾਂ ਲਿਆਂਦਾ, ਉਹ ਕੋਈ ਰਸਤੇ 'ਚ ਮਰਿਆ, ਕੋਈ ਆਵੇ 'ਚ ਪੈ ਕੇ ਸੜਿਆ, ਅਤੇ ਇਹ ਸਭ ਕੁਛ ਹੁੰਦਾ ਰਿਹਾ, ਅਤੇ ਪਿਰਥੀ ਚੰਦ ਆਖਰੀ ਸਵਾਸਾਂ ਤੱਕ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਦਾ ਰਿਹਾ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣਾ ਵੱਡਾ ਭਰਾਤਾ ਸਮਝ ਕੇ ਪਿਓ ਦੀ ਤਰ੍ਹਾਂ ਸਤਿਕਾਰ ਕਰਦੇ ਰਹੇ, ਉਹਨਾਂ ਨੇ ਆਪਣਾ ਪੱਖ ਨਹੀਂ ਛੱਡਿਆ ਅਤੇ ਉਹਨੇ ਆਪਣਾ ਪੱਖ ਨਹੀਂ ਛੱਡਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ 4 ਹਮਲੇ ਕੀਤੇ, ਕਰਵਾਏ, ਫੇਲ ਹੋ ਗਿਆ ਉਹਨਾਂ ਵਿੱਚ, ਹਰਬਿੰਦ ਕੋਈ ਮਾਰ ਜਵਾਲ ਨਾ ਸਕੇ, ਅਤੇ ਮਰਨ ਲੱਗਿਆ ਆਪਣੇ ਪੁੱਤਰ ਮਿਹਰਵਾਨ ਨੂੰ ਕਹਿੰਦਾ, ਬੇਟਾ ਮੈਂ ਤਾਂ ਮਰ ਰਿਹਾ, ਤੜਫ ਤੜਫ ਕੇ ਮਰਿਆ ਸੀ ਪੇਟ 'ਚ ਸੂਲ ਹੋ ਕੇ, ਅਤੇ ਤੂੰ ਵਿਰੋਧ ਨਹੀਂ ਛੱਡਣਾ, ਇਹ ਰਸਤਾ ਛੱਡਣਾ ਨਹੀਂ ਵਿਰੋਧ ਕਰਨਾ। ਫਿਰ ਮਿਹਰਬਾਨ ਨੇ ਉਹਨੇ ਕਮਾਂਡ ਚੱਕ ਲਈ ਬਾਪ ਵਾਲੀ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਸਤੇ ਇੱਕ ਪਰਿਵਾਰ ਦੀ ਆਪਸ ਵਿੱਚ ਇਸ ਤਰ੍ਹਾਂ ਦੀ ਅਣਬਣ, ਅਤੇ ਸਰਕਾਰ ਦੁਆਰੇ ਤੱਕ ਇਹ ਗੱਲਾਂ ਪਹੁੰਚਣੀਆਂ ਗੁਰੂ ਘਰ ਦੇ ਵਿਰੋਧ ਵਿੱਚ, ਅਤੇ ਕੁਝ ਜਿਹੜੇ ਇਤਿਹਾਸਕਾਰ ਇਹਨੂੰ ਵੀ ਕਾਰਨ ਮੰਨਦੇ ਆ, ਪਰ ਮੈਂ ਕਹਿੰਦਾ ਇਹ ਵੀ ਕਾਰਨ ਕੋਈ ਬਹੁਤਾ ਵੱਡਾ ਨਹੀਂ ਹੈ, ਛੋਟਾ ਜਿਹਾ ਕਾਰਨ। ਜਾਇਦਾਦ ਵਾਸਤੇ ਬਹੁਤ ਸਾਰੇ ਸਮਾਜ ਦੇ ਵਿੱਚ ਅੱਜ ਵੀ ਪੁੱਤਰ ਲੜਦੇ ਨੇ, ਇਹ ਵੀ ਇੱਕ ਘਰੇਲੂ ਬਾਤ ਹੈ। ਹੁਣ ਤੀਸਰਾ ਕਾਰਨ ਜਿਹੜਾ ਹੈ ਉਹ ਕੁਛ ਥੋੜ੍ਹਾ ਜਿਹਾ ਹੋਰ ਜ਼ਿਆਦਾ ਸਮਝਦਾਰੀ ਦੇ ਨਾਲ ਵਿਚਾਰਨ ਵਾਲਾ ਹੈ, ਉਹ ਹੈ ਅਹਿਮਦ ਸਰਹੰਦੀ, ਜਿਹਨੂੰ ਰੌਜਿਆਂ ਦੇ ਵਿੱਚ ਅੱਜ ਪੀਰ ਮੰਨ ਕੇ ਨੇ ਪਾਕਿਸਤਾਨ ਤੋਂ ਲੋਕ ਮੱਥਾ ਟੇਕਣ ਆਉਂਦੇ ਨੇ, ਉਹਦੀ ਖਬਰ। ਉਹ ਮੱਕੇ ਤੋਂ ਦੂਸਰਾ ਸਥਾਨ ਮੰਨਦੇ ਫਤਿਹਗੜ੍ਹ ਸਾਹਿਬ ਜਿਹੜੇ ਰੌਜ਼ੇ ਹੈ, ਅਤੇ ਇਸ ਦੀ ਪੀਰੀ ਦੀ ਧਾਂਕ ਪਈ ਹੋਈ ਹੈ ਅਕਬਰ ਦੇ ਜ਼ਮਾਨੇ ਦੇ ਅੰਦਰ। ਅਤੇ ਜਹਾਂਗੀਰ ਸਰਹੰਦੀ ਪੀਰ ਨੂੰ ਗੰਢਦਾ ਹੈ, ਔਰ ਇਹਨੂੰ ਕਹਿੰਦਾ ਕਿ ਪੀਰ ਜੀ ਸਦਾ ਵਾਸਤੇ ਇਹ ਜਿਹੜਾ ਦਿੱਲੀ ਦਾ ਤਖ਼ਤ ਹੈ, ਹਿੰਦੁਸਤਾਨ ਦੇ ਜਿਹੜੇ ਬਾਦਸ਼ਾਹ ਰਹੇ ਨੇ ਆਪਣੇ ਇਸਲਾਮ ਦੇ ਪੀਰਾਂ ਦੇ ਅਧੀਨ ਹੀ ਰਹੇ ਨੇ, ਉਹਨਾਂ ਦੇ ਆਖੇ ਲੱਗਦੇ ਰਹੇ ਨੇ, ਮੈਂ ਚਾਹੁੰਦਾ ਵੀ ਇਹ ਗੱਦੀ ਮੈਨੂੰ ਮਿਲਣੀ ਚਾਹੀਦੀ, ਪਰ ਮੇਰੇ ਬਾਪ ਨੇ ਵਿੱਚੇ ਵਿੱਚ ਫੈਸਲਾ ਕਰ ਲਿਆ, ਉਹਨਾਂ ਨੇ ਮੇਰੇ ਵੱਡੇ ਪੁੱਤਰ ਖੁਸਰੇ ਨੂੰ ਗੱਦੀ ਦੇਣ ਵਾਸਤੇ ਸੋਚ ਲਿਆ। ਝਗੜਾ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ, ਅਸੀਂ ਝਗੜਾ ਦਿੱਲੀ ਦੇ ਤਖ਼ਤ ਦੇ ਵਿੱਚ ਵੀ ਹੈ ਕਰਦਾ, ਇਸ ਝਗੜੇ ਦਾ ਕੀ ਅਸਰ ਪੈਂਦਾ, ਉਸ ਦਾ ਕੀ ਪੈਂਦਾ, ਅਤੇ ਮੈਨੂੰ ਜੇ ਕਿਤੇ ਪਾਤਸ਼ਾਹ ਬਣਾ ਦਿਓ। ਅਕਬਰ ਸਮਝਦਾ ਸੀ ਕਿ ਮੇਰਾ ਪੋਤਰਾ ਲਾਇਕ ਹੈ, ਮੇਰਾ ਪੁੱਤਰ ਲਾਇਕ ਨਹੀਂ ਹੈ, ਉਹਦੀ ਸੋਚ ਠੀਕ ਸੀ, ਪਰ ਇਹ ਗੱਲ ਸਿਰੇ ਨਹੀਂ ਚੜ੍ਹਦੀ, ਔਰ ਇਸ ਗੱਲ ਨੂੰ ਸਰਹੰਦੀ ਪੀਰ ਨੇ ਚੜ੍ਹਨ ਨਹੀਂ ਦਿੱਤਾ ਸਿਰੇ। ਉਹਨੇ ਕਿਹਾ ਜਹਾਂਗੀਰ ਨੂੰ, ਇਹ ਤਾਂ ਤਖ਼ਤ 'ਤੇ ਬਹਿ ਕੇ ਨਾਂ ਰਖਾਇਆ ਜਹਾਂਗੀਰ, ਤਾਂ ਕਹਿਣ ਲੱਗਾ ਵੀ ਦੇਖ ਬਾਤ ਇਹ ਹੈ, ਤੈਨੂੰ ਇਹ ਪਤਾ ਵੀ ਮੇਰਾ ਤਾਂ ਜੋ ਵੀ ਕੁਛ ਸੰਸਾਰ ਦੇ ਵਿੱਚ ਹੈ ਇਸਲਾਮ ਲਈ ਹੈ, ਮੈਂ ਦਿਨ ਰਾਤ ਇਸਲਾਮ ਦੀ ਉੱਨਤੀ ਵਿੱਚ ਲੱਗਿਆ ਹੋਇਆ, ਮੈਨੂੰ ਨਹੀਂ ਪਤਾ ਪੁੰਨ ਕੀ ਹੈ, ਮੈਨੂੰ ਨਹੀਂ ਪਤਾ ਪਾਪ ਕੀ ਹੈ, ਮੈਂ ਤਾਂ ਇੱਕੋ ਹੀ ਬਾਤ ਹੈ ਵੀ ਜੋ ਕੁਛ ਪੈਗੰਬਰਾਂ ਦਾ ਹੁਕਮ ਹੈ ਕਿ ਇਸਲਾਮ ਦੇ ਵਾਧੇ ਲਈ ਜੋ ਕੁਛ ਕਰੋ ਵੀ ਮੈਂ ਦਿਨ ਰਾਤ ਕਰ ਰਿਹਾ, ਜੇ ਤੂੰ ਮੇਰੇ ਕੋਲੋਂ ਮਦਦ ਚਾਹੁੰਦਾ ਤਾਂ ਮੈਂ ਵੀ ਤੇਰੇ ਕੋਲੋਂ ਇੱਕ ਮਦਦ ਚਾਹੁੰਦਾ। ਇਹ ਗੁਪਤੀ ਸਮਝੌਤਾ ਹੁੰਦਾ, ਔਰ ਜੇ ਮੈਂ ਇਹਨੂੰ ਕਹਿ ਦਿਆਂ ਇਹ ਸਮਝੌਤਾ ਨਹੀਂ, ਇੱਕ ਆਪਸ ਵਿੱਚ ਹੀ ਲੈਣ ਦੇਣ ਦਾ ਵਪਾਰ ਹੁੰਦਾ। ਮੈਂ ਧਾਰਮਿਕ ਤੌਰ 'ਤੇ ਤੈਨੂੰ ਗੱਦੀ ਦਵਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ, ਤੂੰ ਦੱਸ ਇਸਲਾਮ ਲਈ ਕੀ ਕਰਾਂ। ਕਹਿੰਦਾ ਪੀਰ ਜੀ ਜੋ ਆਖੋਗੇ ਉਹ ਕਰੂੰਗਾ। ਕਹਿਣ ਲੱਗੇ ਫਿਰ ਬਾਤ ਇਹ ਹੈ, ਤੇਰੇ ਅਤੇ ਮੇਰੇ ਵਿਚਕਾਰ ਰਹਿ ਜਾਏ, ਗੱਲ ਬਾਹਰ ਨਹੀਂ ਜਾਣੀ ਚਾਹੀਦੀ। ਮੈਂ ਆਪਣੇ ਕਿਸੇ ਮਰੀਜ਼ ਤੱਕ ਨਹੀਂ ਜਾਣ ਦੇਣੀ ਅਤੇ ਤੂੰ ਆਪਣੇ ਕਿਸੇ ਅਹਿਲ ਤਕਾਰ ਤੱਕ ਨਹੀਂ ਜਾਣ ਦੇਣੀ, ਇਹ ਗੱਲ ਬਹੁਤ ਗੁਪਤ ਰਹਿ ਜਾਏਗੀ ਤਾਂ ਕਾਮਯਾਬੀ ਮਿਲੇਗੀ। ਕਹਿੰਦਾ ਇਹ ਦੱਸੋ। ਕਹਿਣ ਲੱਗਾ ਆਹ ਜਿਹੜੀ ਗੁਰੂ ਨਾਨਕ ਦੀ ਗੱਦੀ ਚੱਲ ਰਹੀ ਹੈ ਨਾ, ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਤੱਕ ਆ ਗਈ ਹੈ, ਇਸਲਾਮ ਨੂੰ ਸਭ ਤੋਂ ਵੱਡਾ ਖਤਰਾ ਇਹਨਾਂ ਲੋਕਾਂ ਤੋਂ ਹੈ। ਇਹ ਗੱਲ ਖੋਪੜ ਦੇ ਵਿੱਚ ਪਾ ਲੈ ਆਪਣੇ। ਉਨੀ ਦੇਰ ਤੱਕ ਅਸੀਂ ਕਾਮਯਾਬ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਸਰਕਾਰ ਸਾਡੀ ਪਿੱਠ 'ਤੇ ਨਾ ਆ ਜਾਏ। ਕੁਛ ਕੰਮ ਸਰਕਾਰਾਂ ਦੇ ਕਰਨ ਦੇ ਹੁੰਦੇ ਆ, ਅਤੇ ਇਹਦੇ ਲਈ ਅੱਜ ਮੈਂ ਤੇਰੇ ਕੋਲੋਂ ਕੁਛ ਨਹੀਂ ਕਹਿੰਦਾ, ਅੱਜ ਸਿਰਫ ਆਪਣੇ ਦੋਨਾਂ ਦੇ ਵਿਚਕਾਰ ਗੱਲ ਹੈ, ਅਤੇ ਤੂੰ ਆਪਣਾ ਵਾਅਦਾ ਕਰ ਖੁਦਾ ਨੂੰ ਜਾਮਨ ਸਮਝ ਕੇ, ਜਦ ਮੈਂ ਤੈਨੂੰ ਤਖ਼ਤ 'ਤੇ ਬਿਠਾ ਦਿਆਂ ਅਤੇ ਫਿਰ ਤੂੰ ਉਸ ਵੇਲੇ ਮੇਰਾ ਇਹ ਵਚਨ ਪੂਰਾ ਕਰਨਾ ਹੋਏਗਾ, ਕਿਸੇ ਕੀਮਤ 'ਤੇ ਗੁਰੂ ਅਰਜਨ ਦੇਵ ਨੂੰ ਜਿਉਂਦਾ ਨਹੀਂ ਛੱਡਣਾ, ਕੁਛ ਵੀ ਕਰਨਾ ਪਵੇ ਗੁਰੂ ਅਰਜਨ ਦੇਵ ਦਾ ਕਤਲ ਕਰਨਾ ਹੋਏਗਾ। ਇਹ ਸਮਝੌਤਾ ਸੀ। ਇਹ ਕਾਰਨ ਪਹਿਲਿਆਂ ਕਾਰਨਾਂ ਤੋਂ ਜਿਹੜਾ ਅਸਲੀ ਵੱਡਾ ਕਾਰਨ ਹੈ ਉਹਦੇ ਬਹੁਤ ਨੇੜੇ ਲੈ ਜਾਂਦਾ ਹੈ। ਜਿਹੜਾ ਅਸਲੀ ਕਾਰਨ ਹੈ ਉਹਦਾ ਭਾਗੇਦਾਰ ਇਹ ਕਾਰਨ ਬਣਦਾ ਹੈ ਜਿਹੜਾ ਆਪ ਜੀ ਨੇ ਸੁਣਿਆ। ਉਹਨੇ ਕਿਹਾ ਠੀਕ, ਸਮਾਇਆ, ਪੀਰ ਨੇ ਆਪਣਾ ਰਸੂਖ ਵਰਤਿਆ, ਉਹ ਜਹਾਂਗੀਰ ਨੂੰ ਗੱਦੀ ਦਿਵਾਉਣ ਵਿੱਚ ਕਾਮਯਾਬ ਹੋ ਗਿਆ। ਔਰ ਜਦੋਂ ਉਹਨੇ ਦੇਖਿਆ ਵੀ ਵੱਡਾ ਰੋੜਾ ਜਿਹੜਾ ਹੈ ਮੇਰਾ ਪੁੱਤਰ ਹੀ ਹੈ, ਖੁਦ ਇਸਲਾਮ ਦਾ ਇਤਿਹਾਸ ਦੱਸਦਾ, ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਭਾਈ ਮਾਰਨਾ ਪੈ ਗਿਆ ਮਾਰ ਦਿੱਤਾ, ਪਿਓ ਦੀਆਂ ਅੱਖਾਂ ਕੱਢਣੀਆਂ ਪਈਆਂ ਕੱਢ ਦਿੱਤੀਆਂ, ਪਿਓ ਨੂੰ ਤੁਸੀਂ ਦੇਣੇ ਪਏ ਦੇ ਦਿੱਤੇ, ਇਸਲਾਮ ਦੇ ਪੀਰਾਂ ਨੂੰ ਵੀ ਮਾਰਨਾ ਪਿਆ ਇਸ ਗੱਦੀ ਨੇ ਤਾਂ ਵੀ ਮਾਰ ਦਿੱਤਾ, ਇਹਨਾਂ ਨੇ ਕਦੀ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ। ਉਹਨੇ ਕਿਹਾ ਮੇਰਾ ਦੁਸ਼ਮਣ ਮੇਰਾ ਪੁੱਤਰ ਬਗਾਵਤ ਫੈਲਾ ਸਕਦਾ ਕਿਉਂਕਿ ਲੋਕ ਇਹਨੂੰ ਚੰਗਾ ਸਮਝਦੇ। ਉਹ ਹੁਣ ਆਗਰੇ ਤੋਂ ਆਪਣੀ ਜਾਨ ਬਚਾ ਕੇ ਖੁਸਰੂ ਆਪਣੇ ਫੌਜੀਆਂ ਨੂੰ ਲੈ ਕੇ ਦੌੜਦਾ, ਮੈਂ ਨਿਕਲ ਜਾਵਾਂ ਆਪਣੀ ਜਾਨ ਇੱਥੋਂ ਲੈ ਕੇ, ਮਰ ਦੇਗਾ ਬਾਦਸ਼ਾਹ। ਅਤੇ ਜਦੋਂ ਉਹ ਚੱਲਦਾ ਅਤੇ ਬਾਦਸ਼ਾਹ ਦੀ CID ਨਾਲ ਦੀ ਨਾਲ ਉਹਦੇ ਪਿੱਛੇ ਲੱਗਦੀ ਹੈ। ਹੁਣ ਅਸਲੀ ਕਾਰਨ ਸ਼ਹੀਦੀ ਦਾ ਬਣਨਾ ਇਹ ਨੌਜਵਾਨ ਇੱਥੋਂ ਨਿਕਲਦਾ, ਇਹਦੇ ਸਫ਼ਰ ਦੀ ਗੱਲ ਸੰਖੇਪ ਦੇ ਨਾਲ, ਕਿਉਂਕਿ ਇਤਨੇ ਕੁ ਸਮੇਂ ਦੇ ਅੰਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਹੁਤ ਔਖੀ ਬਾਤ ਹੈ। ਬਸ ਮੈਂ ਕੇਵਲ ਇਤਿਹਾਸ ਦੇ ਪੰਨਿਆਂ 'ਤੇ ਆਪ ਨੂੰ ਕੇਵਲ ਚੇਤਾ ਹੀ ਕਰਾਵਾਂਗਾ, ਇਤਿਹਾਸ ਨਹੀਂ ਸੁਣਾ ਸਕਦਾ, ਅਤੇ ਜਿੰਨੇ ਕੁ ਸਮੇਂ 'ਚ ਜੋ ਸੁਣਾਇਆ ਜਾ ਸਕਦਾ ਉਨਾ ਹੀ ਸੁਣਾਇਆ ਜਾ ਸਕਦਾ, ਉਨੇ ਹੀ ਸ਼ਬਦ ਬੋਲੇ ਜਾ ਸਕਦੇ ਨੇ, ਵੱਧ ਨਹੀਂ। ਹੁਣ ਮੈਂ ਇੱਕ ਆਪ ਜੀ ਦਾ ਧਿਆਨ ਪਿੱਛੇ ਲੈ ਜਾਂਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਨਾਨਕੇ ਘਰ ਵਿੱਚ ਆਪਣੀ ਮਾਂ ਦੀ ਗੋਦ ਵਿੱਚ ਖੇਡਦੇ ਹੈ, ਨਾਨੇ ਦਾ ਪਿਆਰ ਲੈ ਰਹੇ ਨੇ, ਅਤੇ ਉਸ ਵੇਲੇ ਮਾਮਿਆਂ ਦਾ ਪਿਆਰ ਲੈ ਰਹੇ ਨੇ। ਨਾਨਕੇ ਘਰ ਦਾ ਪਿਆਰ ਇੱਕ ਵੱਖਰੀ ਕਿਸਮ ਦਾ ਹੀ ਆਨੰਦ ਹੈ ਜਿਹੜਾ ਬੱਚੇ ਨੂੰ ਨਾਨਕੇ ਪਰਿਵਾਰ ਵਿੱਚ ਮਿਲਦਾ ਨਾ, ਅਤੇ ਅਸਲੀਅਤ ਇਹ ਉਹ ਤਾਂ ਦਾਦੇ ਘਰ ਦੇ ਵਿੱਚ ਵੀ ਨਹੀਂ ਮਿਲਦਾ। ਗੁਰੂ ਅਰਜਨ ਦੇਵ ਜੀ ਦੀ ਉਮਰ ਛੋਟੀ ਹੈ, ਬੀਬੀ ਭਾਨੀ ਕਿਸੇ ਕੰਮ ਵਿੱਚ ਰੁੱਝ ਗਈ ਤਾਂ ਆਪਣੀ ਬਚਪਨ ਵਾਲੀ ਹਰਕਤ ਕਰਦਿਆਂ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਆਪਣੇ ਧਿਆਨ ਵਿੱਚ ਬੈਠੇ ਨੇ, ਪਲੰਘੇ 'ਤੇ ਬੈਠੇ ਨੇ, ਅਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅਤੇ ਗੋਲੀਆਂ ਭਾਰ ਰੁੜਦੇ ਰੁੜਦੇ ਜਾ ਕੇ ਬਾਹੀ ਫੜ ਕੇ ਖੜ੍ਹੇ ਹੋ ਗਏ, ਅਤੇ ਦੋਨਾਂ ਹੱਥਾਂ ਦੇ ਨਾਲ ਫੜ ਕੇ ਜਦੋਂ ਪਲੰਘਾ ਹਿਲਾਇਆ ਅਤੇ ਗੁਰੂ ਅਮਰਦਾਸ ਮਹਾਰਾਜ ਦੇ ਨੇਤਰ ਖੋਲ੍ਹੇ, ਕਹਿੰਦੇ ਕਿਹੜਾ ਪ੍ਰਗਟਿਆ ਪੁਰਖ, ਕਿਹੜਾ ਪ੍ਰਗਟਿਆ ਪੁਰਖ ਅਵਤਾਰੀ, ਇਹ ਮੰਜੀ ਅਵਤਾਰ ਤੋਂ ਬਿਨਾਂ ਕੋਈ ਹਿਲਾ ਨਹੀਂ ਸਕਦਾ, ਕਿਹੜਾ ਪ੍ਰਗਟਿਆ ਪੁਰਖ ਅਵਤਾਰੀ ਜਿਹਨੇ ਮੰਜੀ ਹਿਲਾਈ ਸਾਰੀ, ਕੌਣ ਹੈ ਤੂੰ। ਬੀਬੀ ਭਾਨੀ ਦੌੜ ਕੇ ਆਈ, ਕਹਿਣ ਲੱਗੀ ਪਿਤਾ ਜੀ ਖਿਮਾ ਕਰ ਦੇਣੀ। ਮੇਰੀ ਅਣਗਹਿਲੀ ਦੇ ਨਾਲ ਐਸਾ ਹੋਇਆ, ਤੁਹਾਡਾ ਧਿਆਨ ਟੁੱਟ ਗਿਆ, ਤੁਹਾਡਾ ਦੋਤਰਾ ਹੈ। ਮਹਾਰਾਜ ਦੀ ਨੇਤਰ ਆਪਣੇ ਦੋਤਰੇ ਵੱਲ ਜਾਂਦੇ ਨੇ ਤੇ ਗੁਰੂ ਅਰਜਨ ਦੇਵ ਜੀ ਬਾਹੀਂ ਦੇ ਬਲ ਦੇ ਨਾਲ ਤੇ ਆਪਣਾ ਸੱਜਾ ਪੈਰ ਚੁੱਕਦੇ ਨੇ ਪਲੰਘੇ ਤੇ ਚੜ੍ਹਨ ਵਾਸਤੇ। ਤਾਂ ਗੁਰੂ ਅਮਰਦਾਸ ਕਹਿੰਦੇ, ਨਹੀਂ ਬੇਟਾ ਨਹੀਂ, ਇੰਨਾ ਕਾਲਾ ਨਾ ਪੈ, ਮੈਂ ਤੇਰੇ ਬਾਪ ਦਾ ਕਰਜਈ ਹਾਂ। ਤੇਰੇ ਬਾਪ ਨੇ ਸੇਵਾ ਕਰਕੇ ਮੈਨੂੰ ਕਰਜਈ ਕਰ ਦਿੱਤਾ, ਤੂੰ ਅੱਜ ਹੀ ਗੱਦੀ ਚਾਹੁੰਦਾ? ਨਹੀਂ ਬਈ ਨੇ, ਇਹ ਨਾਨੇ ਤੇ ਦੋਤਰੇ ਦੀਆਂ, ਹਾਲਾਂਕਿ ਉਸ ਉਮਰ ਦੇ ਵਿੱਚ ਇਹ ਗੱਲਾਂ ਨਹੀਂ ਸਮਝ ਆ ਰਹੀਆਂ। ਬੀਬੀ ਭਾਨੀ ਖੜੀ ਸੁਣ ਰਹੀ ਹੈ, ਕਹਿੰਦੇ ਨਹੀਂ, ਮੈਂ ਤੇਰੇ ਬਾਪ ਨੂੰ ਗੱਦੀ ਦਿਆਂਗਾ, ਤੂੰ ਕਾਲਾ ਨਾ ਪੈ, ਤੇਰਾ ਬਾਪ ਤੈਨੂੰ ਦੇਵੇਗਾ ਗੱਦੀ। ਬੀਬੀ ਭਾਨੀ ਦੇ ਅੱਖਾਂ 'ਚ ਪਾਣੀ ਆ ਗਿਆ, ਕਹਿਣ ਲੱਗੀ, ਪਤੀ ਵੀ ਗੁਰੂ, ਪਿਤਾ ਤਾਂ ਗੁਰੂ ਹੈ ਹੀ ਸੀ, ਪਤੀ ਵੀ ਗੁਰੂ ਤੇ ਮੇਰਾ ਪੁੱਤਰ ਵੀ ਗੁਰੂ ਹੋਏਗਾ। ਬੀਬੀ ਭਾਨੀ ਪ੍ਰਸੰਨ ਚਿੱਤ ਹੋ ਗਈ, ਪਕੜਨ ਲੱਗੀ। ਤਾਂ ਗੁਰੂ ਅਮਰਦਾਸ ਕਹਿੰਦੇ, ਬੇਟਾ ਜਾ ਰਸੋਈ ਦਾ ਕੰਮ ਕਰ, ਨਾਨੇ ਦੋਤਰੇ ਦੀ ਗੱਲ ਵਿੱਚ ਤੈਨੂੰ ਆਉਣ ਦੀ ਲੋੜ ਨਹੀਂ, ਸੁਣਨਾ ਤਾਂ ਸੁਣ ਲੈ ਪਰ ਨਹੀਂ ਤੇ ਇਹਨੂੰ ਰੋਕ ਨਾ। ਮਹਾਰਾਜ ਨੇ ਦੋਨੇ ਬਾਂਹ ਫੁਲਾਰੀਆਂ, ਕਹਿੰਦੇ ਆ ਬੇਟਾ ਆ ਮੇਰੇ ਕੋਲ। ਹੁਣ ਪਲੰਘੇ ਤੇ ਬੈਠੇ ਨੂੰ ਉਮਰ ਵਡੇਰੀ ਹੈ, 12 ਸਾਲ ਤਾਂ ਪਾਣੀ ਦਾ ਗਾਗਰ ਚੁੱਕਣ ਲੱਗੇ ਤਾਂ ਭਾਰੀ ਸਰੀਰ ਹੈ। ਗੁਰੂ ਅਰਜਨ ਦੇਵ ਜੀ ਸਰੀਰੋਂ ਬਹੁਤ ਭਾਰੀ ਸਨ, ਬਚਪਨ ਦੇ ਵਿੱਚ ਬੜਾ ਭਾਰੀ ਸਰੀਰ ਸੀ। ਚੁੱਕਣ ਲੱਗੇ ਤਾਂ ਭਾਰੀ ਪ੍ਰਤੀਤ ਹੋਇਆ ਤੇ ਚੁੱਕ ਤਾਂ ਲਿਆ, ਚੁੱਕਦੇ ਚੁੱਕਦੇ ਕਹਿੰਦੇ ਬੀਬਾ ਭਾਨੀ, ਹਾਂ ਪਿਤਾ ਜੀ, ਕਹਿੰਦੇ ਤੇਰਾ ਪੁੱਤਰ ਤਾਂ ਭਾਰੀ ਗੁਰੂ ਹੋਏਗਾ, ਗੁਰੂ ਸ਼ਬਦ ਨਾਲ ਭਾਰੀ ਗੁਰੂ ਹੋਏਗਾ। ਇਹ ਗੋਦ ਵਿੱਚ ਬਿਠਾ ਕੇ ਮੁੱਖ ਚੁੰਮਿਆ, ਪਿਆਰ ਦਿੱਤਾ, ਔਰ ਫਿਰ ਆਪਣਾ ਰਿਸ਼ਤਾ ਸੀ ਜਿਹੜਾ, ਉਹ ਰਿਸ਼ਤੇ ਦੇ ਨਾਲ ਹੀ ਇੱਕ ਅਸੀਸ ਦਿੱਤੀ, ਕਹਿੰਦੇ ਦੋਹੇ ਥਾ ਸਿਰ ਤੇ ਹੱਥ ਰੱਖ ਕੇ, ਦੋਹੇ ਥਾ ਬਾਣੀ ਕਾ ਬੋਹੇ ਥਾ, ਤੂੰ ਤਾਂ ਬਾਣੀ ਦਾ ਜਹਾਜ਼ ਹੋਏਗਾ। ਇਹ ਗੁਰੂ ਅਰਜਨ ਦੇਵ ਜੀ ਨੂੰ ਬਚਪਨ ਦੇ ਵਿੱਚ ਗੁਰੂ ਹੋਣ ਦੇ ਵਰ ਨਿੱਕੇ ਹੁੰਦਿਆਂ ਮਿਲੇ ਹੋਏ ਹਨ, ਇਤਿਹਾਸ ਹੈ। ਇੱਕ ਛੋਟੀ ਜਿਹੀ ਹੋਰ ਘਟਨਾ ਕਹਿ ਕੇ ਮੈਂ ਸ਼ਹੀਦੀ ਦੀ ਗੱਲ ਆਪ ਜੀ ਨਾਲ ਸਾਂਝੀ ਕਰਾਂ, ਕਿਉਂਕਿ 10 ਮਿੰਟ ਰਹਿ ਗਏ ਨਾ, ਆਪਾਂ ਉਹਦੇ ਵਿੱਚ ਅਜੇ ਅਸਲੀ ਗੱਲ ਵੱਲ ਤਾਂ ਆਏ ਨਹੀਂ। ਬੀਬੀ ਭਾਨੀ ਨੇ ਜਦੋਂ ਸੇਵਾ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਵਾਸਤੇ ਆਪਣਾ ਖੂਨ ਵਹਾ ਦਿੱਤਾ, ਚੌਂਕੀ ਤੋਂ ਡਿੱਗਣ ਨਹੀਂ ਦਿੱਤਾ, ਲੋਕ ਜਿਹੜੇ ਕਿੰਤੂ ਕਰਦੇ ਨੇ ਕਰਨ, ਇਹ ਕਿਵੇਂ ਹੋ ਸਕਦਾ ਜੀ, ਲੜਕੀ ਕਿਵੇਂ ਇਸ਼ਨਾਨ ਕਰਾ ਸਕਦੇ? ਤੁਸੀਂ ਆਪਣੀ ਦ੍ਰਿਸ਼ਟੀਕੋਣ ਨਾਲ ਦੇਖੋ, ਧੀਆਂ ਅੱਜ ਕਿਹੜਾ ਕੰਮ ਨਹੀਂ ਕਰਦੀਆਂ? ਇੱਕ ਬਿਰਧ ਬਾਪ ਦੇ ਲਈ ਪਾਣੀ ਨਹੀਂ ਲਿਆ ਸਕਦੀ ਧੀ, ਕਿਉਂ ਨਹੀਂ ਕਰਾ ਸਕਦੀਆਂ ਇਸ਼ਨਾਨ? ਅਕਸਰ ਉਹ ਵੀ ਸੰਤਾਨ ਹੈ। ਤੇ ਬੀਬੀ ਭਾਨੀ ਨੇ ਸੋਚਿਆ ਪਿਤਾ ਦੀ ਸਮਾਧੀ ਨਾ ਖੁੱਲ ਜਾਏ, ਤੇ ਜਦੋਂ ਖੂਨ ਵਹਿੰਦਾ ਗਿਆ ਤੇ ਸੀ ਨਹੀਂ ਵੱਟੀ, ਭਾਣਾ ਮੰਨਿਆ ਤੇ ਖੂਨ ਚੌਂਕੀ ਤੋਂ ਅੱਗੇ ਜਾਂਦਾ ਵੇਖਿਆ, ਤੇ ਜਦੋਂ ਸਮਾਧੀ ਖੁੱਲੀ, ਕਹਿਣ ਲੱਗੀ ਪੁੱਤ ਬੇਟੀ ਭਾਨੀ ਤੂੰ ਕੀ ਕਰਦੀ ਇੱਥੇ ਬੈਠੀ? ਕਿਹਾ ਪਿਤਾ ਜੀ ਮੈਂ ਤੁਹਾਡੀ ਸੇਵਾ 'ਚ ਬੈਠੀ ਹਾਂ ਇੱਥੇ। ਕਹਿੰਦੇ ਇਹ ਖੂਨ? ਬੀਬੀ ਭਾਨੀ ਕਹਿਣ ਲੱਗੀ ਮਹਾਰਾਜ ਤੁਸੀਂ ਪਹਿਚਾਣਿਆ ਨਹੀਂ, ਤੁਹਾਡਾ ਆਪਣਾ, ਤੁਹਾਡੇ ਜਿਸਮ ਦਾ ਖੂਨ ਤਾਂ ਹੈ, ਸੰਤਾਨ ਦੇ ਵਿੱਚ ਜੋ ਖੂਨ ਹੈ ਮਾਤਾ ਪਿਤਾ ਦਾ ਹੁੰਦਾ। ਜਦ ਮਹਾਰਾਜ ਨੇ ਦੇਖਿਆ ਵੀ ਬੀਬੀ ਭਾਨੀ ਦੇ ਜਿਸਮ 'ਚੋਂ ਖੂਨ ਵਹਿ ਰਿਹਾ, ਉਸ ਵੇਲੇ ਇਸ ਖੂਨ ਨੂੰ ਬਹੁਤ ਗੌਰ ਨਾਲ ਧੱਕਿਆ ਗੁਰੂ ਅਮਰਦਾਸ ਮਹਾਰਾਜ ਨੇ। ਚਲੋ ਮੱਲਮ ਪੱਟੀ ਕਰਨੀ ਬਾਂਧੀ, ਉਹ ਇੱਕ ਅਲੱਗ ਇਤਿਹਾਸ ਹੈ। ਕਹਿਣ ਲੱਗੇ ਭਾਨੀ ਮੈਂ ਤਾਂ ਹੁਣ ਧਿਆਨ ਨਾਲ ਵੇਖਿਆ ਤੇਰੇ ਖੂਨ ਦੇ ਵਿੱਚ ਬੜੀ ਦ੍ਰਿੜਤਾ ਹੈ ਬੇਟੀ, ਮੈਂ ਤੇਰੇ ਖੂਨ ਦੇ ਚਮਤਕਾਰ ਦੇਖ ਰਿਹਾ, ਐਡੀ ਧੀਰਜ, ਤੇਰੀ ਕੁੱਖ ਤੋਂ ਪੈਦਾ ਹੋਣ ਵਾਲੀ ਤੇਰੀ ਸੰਤਾਨ ਤੱਤੀਆਂ ਤਵੀਆਂ 'ਤੇ ਵੀ ਨਹੀਂ ਡੋਲੇਗੀ, ਸੀਸ ਵਿੱਚ ਰੇਤ ਪੈ ਜਾਏਗਾ, ਭਾਨੀਆਂ ਤੇਰੇ ਖੂਨ 'ਤੇ ਮੈਂ ਵਿਸ਼ਵਾਸ ਕਰਦਾ, ਤੇਰੇ ਖੂਨ ਦੇ 'ਚ ਐਡੀਆਂ ਬਰਕਤਾਂ ਹੋਣਗੀਆਂ, ਤੇਰੇ ਖੂਨ ਦੇ ਲੱਥ ਪੱਥ ਹੋਏ ਮੈਂ ਦੋ ਧੜ ਸਿਰ 'ਤੇ ਧੜ ਵੱਖਰਾ ਦੇਖਦਾ, ਮੈਂ ਤੇਰੀ ਖਾਨਦਾਨ ਤੇਰੇ ਅਗਲੀਆਂ ਪੀੜ੍ਹੀਆਂ ਦੇ 'ਚ ਦੇਖਦਾ, ਨਿੱਕੇ ਨਿੱਕੇ ਬੱਚਿਆਂ 'ਚ ਵੀ ਤੇਰਾ ਖੂਨ ਐਸਾ ਦ੍ਰਿੜਤਾ ਵਾਲਾ ਹੋਏਗਾ, ਨੀਹਾਂ ਦੇ ਵਿੱਚ ਨਹੀਂ ਰੋਲਣ ਵਾਲੇ ਹੋਣਗੇ, ਤੇਰੇ ਖੂਨ ਦੀਆਂ ਬੜੀਆਂ ਬਰਕਤਾਂ ਨੇ ਬੀਬਾ। ਉਹ ਜਿਹੜੇ ਵਚਨ ਗੁਰੂ ਅਮਰਦਾਸ ਮਹਾਰਾਜ ਨੇ ਕੀਤੇ, ਸਮਾਂ ਆ ਗਿਆ ਉਸ ਦੀ ਪਰਖਣਾ ਦਾ। ਅਤੇ ਹੁਣ ਸਾਡਾ ਇਤਿਹਾਸ ਕਹਿੰਦਾ ਕਿ ਖੁਸਰੋ ਜਾਂਦਾ ਜਾਂਦਾ ਤਰਨ ਤਾਰਨ ਦੇ ਮੁਕਾਮ 'ਤੇ ਗੁਰੂ ਅਰਜਨ ਦੇਵ ਜੀ ਨੂੰ ਮਿਲਦਾ। ਇਹ ਸਾਡਾ ਇਤਿਹਾਸ ਕਹਿੰਦਾ। ਉਹਨੇ ਗੁਰੂ ਅਰਜਨ ਦੇਵ ਜੀ ਦੇ ਕੋਲ 1,00,000 ਰੁਪਈਆ ਮੰਗਿਆ। ਇਹ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਹੈ। ਗੁਰੂ ਅਰਜਨ ਦੇਵ ਜੀ ਨੇ ਜਵਾਬ ਦਿੱਤਾ ਕਿ ਬਈ ਚੱਲਦੀ ਸਰਾਂ ਹੈ, ਅਸੀਂ 1,00,000 ਰੁਪਈਆ ਨਹੀਂ ਦੇ ਸਕਦੇ, ਤੈਨੂੰ ਯਤੀਮ ਸਮਝ ਕੇ 5,000 ਰੁਪਈਆ ਤੈਨੂੰ ਖਰਚ ਵਾਸਤੇ ਦਿੰਦੇ ਹਾਂ। ਇਹ ਸਾਡਾ ਇਤਿਹਾਸ ਕਹਿੰਦਾ। ਲੰਗਰ ਤੋਂ ਪ੍ਰਸ਼ਾਦਾ ਛਕਦਾ, ਇਦੋਂ ਬਾਅਦ ਉਹ ਤੁਰ ਜਾਂਦਾ। ਤਾਂ ਇਹ ਵੀ ਤਾਂ ਗੱਲ ਹੈ ਵੀ ਜੇ ਕਿਸੇ ਭੁੱਖੇ ਨੂੰ ਰੋਟੀ ਦੇ ਦਿੱਤੀ, ਗੁਰੂ ਘਰ ਅੱਜ ਵੀ ਦਿੰਦਾ, ਕੋਈ ਅਪਰਾਧ ਨਹੀਂ ਬਣਦਾ। ਪਰ ਅੰਨਾ ਚੂਹਾ ਥੋਥੇ ਧਾਨ, ਭਾਈ ਸੰਤੋਖ ਸਿੰਘ ਨੇ ਵੀ ਖੁਸਰੋ ਦਾ ਮਿਲਾਪ ਲਿਖਿਆ, ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ, ਪਰ ਡਾਕਟਰ ਭਾਈ ਵੀਰ ਸਿੰਘ ਨੇ ਇਹ ਉਹਨਾਂ ਦੀ ਜੋ ਇਤਿਹਾਸ ਦੇ ਵਿੱਚ ਗਲਤੀਆਂ ਸੀ ਉਹਨਾਂ ਨੂੰ ਸੁਧਾਰ ਕੇ ਉਹਨਾਂ ਨੇ ਪੂਰੇ ਤੱਥਾਂ ਦੇ ਆਧਾਰ 'ਤੇ ਕਿਹਾ, ਨਹੀਂ ਖੁਸਰੋ ਅਤੇ ਗੁਰੂ ਅਰਜਨ ਦੇਵ ਜੀ ਦਾ ਮਿਲਾਪ ਹੀ ਨਹੀਂ ਹੋਇਆ। ਐਨ ਤਾਰੀਖਾਂ ਨੂੰ ਵੀ ਇਸ ਤਾਰੀਖ ਨੂੰ ਬਾਦਸ਼ਾਹ ਫਲਾਣੇ ਥਾਂ ਸੀ, ਇਸ ਤਾਰੀਖ ਨੂੰ ਫਲਾਣੇ ਥਾਂ ਸੀ। ਮਾਝੇ ਦੇ ਇਲਾਕੇ ਵਿੱਚ 12 ਦਿਨ ਬਾਦਸ਼ਾਹ ਰਹਿੰਦਾ, 12 ਦਿਨ। ਜਦੋਂ ਚੱਲਦਾ ਬਾਦਸ਼ਾਹ ਦਿੱਲੀ ਤੋਂ, ਇਹਦੀ CID, ਅੱਜ CID ਕਹਿ ਲਓ, ਇਹਦੇ ਗੁਪਤਚਰ ਨਾਲ ਨਾਲ ਰਿਪੋਰਟ ਦਿੰਦੇ ਆ, ਪਿੱਛੇ ਲਿਖ ਲਿਖ ਕੇ ਭੇਜ ਰਹੇ ਨੇ, ਹਲਕਾਰੇ ਪਿੱਛੇ ਜਾ ਰਹੇ ਨੇ। ਅਤੇ ਪਤਾ ਲੱਗਦਾ ਕਰਨਾਲ ਥਨੇਸਰੀ ਪੀਰ ਦਾ ਕਿ ਇਸਲਾਮ ਦਾ ਇੱਕ ਪੀਰ ਖੁਸਰੋ ਨੂੰ ਕੇਵਲ ਮਿਲਦਾ ਹੀ ਨਹੀਂ, ਖੁਸਰੇ ਦੇ ਹੱਕ ਦੇ ਖੁਦਾ ਦੇ ਲੱਗੀ ਦੁਆ ਕਰਦਾ। ਇਹ ਲਿਖਿਆ ਕਿ ਇਹਨੂੰ ਰਾਜ ਭਾਗ ਮਿਲ ਜਾਏ। ਜਹਾਂਗੀਰ ਨੂੰ ਇਸ ਗੱਲ ਦਾ ਪਤਾ ਚੱਲਦਾ, CID ਦੇ ਇਹ ਆ ਕੇ ਥਨੇਸਰੀ ਪੀਰ ਨੂੰ ਮਿਲਦਾ ਕਿ ਪੀਰ ਜੀ ਤੁਸੀਂ ਬਹੁਤ ਵੱਡੀ ਗਲਤੀ ਕੀਤੀ, ਮੇਰੇ ਬਾਗੀ ਨੂੰ ਤੁਸੀਂ ਪਨਾਹ ਦਿੱਤੀ, ਉਹਦੇ ਹੱਕ ਵਿੱਚ ਦੁਆ ਕੀਤੀ, ਇਸ ਲਈ ਦਿੱਲੀ ਦਾ ਤਖ਼ਤ, ਮੈਂ ਉਸ ਤਖ਼ਤ ਦਾ ਜੋ ਇਸ ਵੇਲੇ ਮਾਲਕ ਹਾਂ ਅਤੇ ਮੈਂ ਬਾਦਸ਼ਾਹ ਹੋਣ ਦੇ ਨਾਤੇ ਤੁਹਾਨੂੰ ਇੱਕ ਸਜ਼ਾ ਦੇਣਾ। ਹੁਣ ਧਿਆਨ ਨਾਲ ਸੁਣੋ ਵੀ ਸਜ਼ਾ ਕੀ ਹੈ। ਮੈਂ ਇੱਕ ਸਜ਼ਾ ਦੇਣਾ ਕਿ ਕਿ ਤੁਸੀਂ ਮੱਕੇ ਦੀ ਜ਼ਿਆਰਤ ਕਰਕੇ ਆਓ ਅਤੇ ਖਰਚਾ ਸਾਰਾ ਮੈਂ ਦਿਆਂਗਾ, ਖਰਚਾ ਮੈਂ ਦਿੰਦਾ। ਅੱਜ ਕੋਈ ਮੈਨੂੰ ਜ਼ੁਰਮਾਨਾ ਲਾ ਦੇਵੇ ਵੀ ਹਰੀ ਸਿੰਘ ਤੇਰੇ ਕੋਲੋਂ ਹੋਈ ਆ ਗਲਤੀ, ਤੂੰ ਹਜ਼ੂਰ ਸਾਹਿਬ ਦੀ ਯਾਤਰਾ ਕਰ ਅਤੇ ਖਰਚਾ ਮੈਂ ਦਿਆਂਗਾ, ਮੈਂ ਤਾਂ ਕਹੀ ਜੀ ਗਲਤੀਆਂ ਫਿਰ ਮੈਂ ਰੋਜ਼ ਕਰਾਂ। ਇਹ ਗਲਤੀ ਹੈ, ਕਿਉਂਕਿ ਉਹ ਆਪਣਾ ਸੀ। ਇਸਲਾਮ ਦੇ ਲੋਕ ਭੜਕ ਨਾ ਜਾਣ ਜਿਹੜੇ ਉਹਨੂੰ ਮੰਨਣ ਵਾਲੇ ਸੀ। ਆਪਣੀਆਂ ਦੀਆਂ ਗਲਤੀਆਂ ਗਲਤੀਆਂ ਨਹੀਂ ਹੁੰਦੀਆਂ, ਅਤੇ ਸਜ਼ਾ ਵੀ ਦਿੰਦਾ, ਇਹ ਵੀ ਕਹਿੰਦਾ ਵੀ ਮੈਂ ਸਜ਼ਾ ਦੇ ਰਿਹਾ, ਪਰ ਸਜ਼ਾ ਹੈ ਵੀ ਕੁਛ ਨਹੀਂ। ਗੋਇੰਦਵਾਲ ਸਾਹਿਬ ਪਹੁੰਚਦਾ, ਦਰਿਆ ਰਾਵੀ ਨੂੰ ਦਰਿਆ ਬਿਆਸ ਨੂੰ ਪਾਰ ਕਰਦਾ। ਜਿੱਥੇ ਜਿੱਥੇ ਖੁਸਰੋ ਨੂੰ ਪਨਾਹ ਮਿਲਦੀ ਹੈ, ਨਾਲ ਦੀ ਨਾਲ ਸਜ਼ਾ ਦਿੰਦਾ ਜਾਂਦਾ। ਲਾਹੌਰ ਦੇ 2 ਕੋਕ ਪਿੰਡ ਹੈ, ਉੱਥੇ ਆ ਕੇ ਵਿਸਰਾਮ ਕਰਦਾ ਅਤੇ ਉਸ ਵੇਲੇ ਨੂੰ ਖਬਰ ਮਿਲਦੀ ਹੈ ਕਿ ਸੋਧਰੇ ਦੇ ਪੱਤਣ 'ਤੇ ਮੇਰਾ ਦੁਸ਼ਮਣ ਖੁਸਰੋ ਫੜਿਆ ਗਿਆ, 700 ਸਿਪਾਹੀ ਫੜੇ ਗਏ, 2 ਉਸ ਦੇ ਜਿਹੜੇ ਵੱਡੇ ਆਗੂ ਸਨ ਸੈਨਾਪਤੀ ਉਹ ਵੀ ਫੜੇ ਗਏ, ਗ੍ਰਿਫਤਾਰ ਕਰਕੇ ਉਹਨੂੰ ਲਾਹੌਰ ਲੈ ਕੇ ਆ ਰਹੇ ਨੇ। ਅਤੇ ਆਪ ਲਾਹੌਰ ਜਾ ਕੇ ਇੱਕ ਬਾਗ ਦੇ ਵਿੱਚ ਬੈਠ ਰਿਹਾ ਅਤੇ ਉਹਦੇ 'ਚ ਬੈਠ ਕੇ ਫਿਰ ਜਦੋਂ ਇਹਦੇ ਸਾਹਮਣੇ ਇਹ ਕਹਿੰਦਾ ਪਹਿਲਾਂ ਨਗਰ ਦੇ 'ਚ ਘੁਮਾਇਆ ਜਾਵੇ ਇਸ ਨੂੰ, ਖੁਸਰੋ ਨੂੰ, ਨਕੀਬ ਮੂਹਰੇ ਬੋਲਦਾ ਅਤੇ ਲੋਕਾਂ ਨੂੰ ਹੁਕਮ ਦਿੰਦਾ, ਜਿੰਨਾ ਨਰਾਜ਼ਰ ਹੁੰਦਾ ਉਹਦਾ ਕਰੋ, ਅਤੇ ਮੂਹਰੇ ਬੋਲਦਾ ਜਾ ਰਿਹਾ ਕਿ ਬੱਚੂ ਇਹ ਲੋਕਾਂ ਦੇ ਸਿਜਦੇ ਕਬੂਲ ਕਰ ਲੈ, ਇਹ ਲੋਕ ਤੈਨੂੰ ਮੱਥਾ ਟੇਕਦੇ ਨੇ, ਨਿਰਾਦਰ ਕਰਦਾ ਪੁੱਜ ਕੇ। ਉਸ ਤੋਂ ਬਾਅਦ ਹੁਕਮ ਦਿੰਦਾ ਅਤੇ ਉਹਨੂੰ ਬੜੇ ਤਸੀਹੇ ਦੇ ਕੇ ਆਪਣੇ ਪੁੱਤਰ ਨੂੰ ਮਾਰ ਦਿੰਦਾ। ਜਿਹੜੇ ਉਹਦੇ ਸੈਨਾਪਤੀ ਨੇ, ਇੱਕ ਨੂੰ ਖੋਤੇ ਦੇ ਚੰਬ 'ਚ, ਇੱਕ ਨੂੰ ਗਾਂ ਦੇ ਚੰਬ 'ਚ ਮੜ ਕੇ ਉਹਨਾਂ ਨੂੰ ਮਾਰ ਦਿੰਦਾ। 700 ਉਹਦੇ ਸਿਪਾਹੀਆਂ ਨੂੰ ਸੂਲੀ 'ਤੇ ਟੰਗ ਕੇ ਮਾਰ ਦਿੰਦਾ। ਇਹ ਸਿਲਸਿਲਾ 9 ਦਿਨ ਦੇ ਵਿੱਚ ਸਾਰਾ ਮੁੱਕ ਜਾਂਦਾ। 1 ਮਈ ਨੂੰ ਗ੍ਰਿਫਤਾਰੀ ਹੁੰਦੀ ਹੈ, 9 ਮਈ ਤੱਕ ਇਹ ਸਾਰਾ ਸਿਲਸਿਲਾ ਮੁੱਕ ਜਾਂਦਾ। ਇਸ ਤੋਂ ਬਾਅਦ ਬਾਦਸ਼ਾਹ 13 ਦਿਨ ਬਾਅਦ, 13 ਦਿਨ ਲੰਘੇ ਨਹੋਰ ਉੱਤੇ, ਗੁਰੂ ਅਰਜਨ ਦੇਵ ਜੀ ਦਾ ਕਿਤੇ ਨਾਂ ਨਹੀਂ ਆਉਂਦਾ। ਇੱਥੇ ਤੱਕ ਗੁਰੂ ਅਰਜਨ ਦੇਵ ਜੀ ਦਾ ਕਿਤੇ ਕੋਈ ਨਾਂ ਨਹੀਂ ਆਉਂਦਾ 13 ਦਿਨ ਬਾਅਦ। ਅਤੇ ਫਿਰ ਕਿਤੇ ਬਾਦਸ਼ਾਹ ਦੇ ਕੰਨਾਂ ਦੇ 'ਚ ਭਿਣਕ ਪੈਂਦੀ ਹੈ। ਹੁਣ ਜਾਪਦਾ ਕਿ ਥਨੇਸਰੀ ਪੀਰ ਨੇ ਮੌਕਾ ਉਠਾ ਕੇ ਬਾਦਸ਼ਾਹ ਨੂੰ ਕਿਹਾ, ਹੋਏ ਵਿਆਕਲ ਇਦੋਂ ਵੱਡਾ ਮੌਕਾ ਤੈਨੂੰ ਹੋਰ ਕੀ ਮਿਲੇਗਾ। ਇਹ ਸਾਰੀ ਊਜ ਮੜਦੇ ਗੁਰੂ ਅਰਜਨ ਦੇਵ ਜੀ ਦੇ ਜੁੰਮੇ ਕਰ ਲੈ ਗ੍ਰਿਫਤਾਰ ਗੁਰੂ ਅਰਜਨ ਦੇਵ ਜੀ ਨੂੰ, ਇਦੋਂ ਵਧੀਆ ਮੌਕਾ ਨਹੀਂ ਮਿਲੇਗਾ। 13 ਦਿਨ ਬਾਅਦ ਇਹ ਗੋਂਦਲਾਂ ਗੁੰਦਿਆ ਜਾਂਦਾ ਕਿ ਗੁਰੂ ਅਰਜਨ ਦੇਵ ਜੀ ਦੇ ਲਈ ਉਦੋਂ ਕਿਹੜਾ ਅਖਬਾਰ ਸੀ, ਕਿਹੜਾ ਉੱਥੇ ਰੇਡੀਓ ਸੀ ਵੀ ਜਿਹੜਾ ਸੱਚੀ ਖਬਰ ਨਾਲ ਦੀ ਨਾਲ ਹੁਣ ਤਾਂ ਫੈਲ ਜਾਂਦੀ ਇੱਕ ਮਿੰਟ ਵਿੱਚ। ਅਸਲ ਦੇ ਵਿੱਚ ਇਹ ਬਾਦਸ਼ਾਹ ਨੇ ਆਪਣੇ ਬੰਦਿਆਂ ਤੋਂ ਲੋਕਾਂ ਦੇ ਵਿੱਚ ਗੱਲ ਪਹੁੰਚਾ ਦਿੱਤੀ ਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਖੁਸਰੋ ਤਰਨ ਤਾਰਨ ਦੇ ਮੁਕਾਮ 'ਤੇ ਪਹੁੰਚਿਆ। ਇਹ ਗੱਲ ਸਰਕਾਰੀ ਤੌਰ 'ਤੇ ਹੋਈ ਹੋਈ ਹੈ। ਸਾਡੇ ਇਤਿਹਾਸਕਾਰਾਂ ਨੇ ਉਸ ਵੇਲੇ ਦੇ ਅੱਗੇ ਤੋਂ ਅੱਗੇ ਜਿਹੜੇ ਮੁਸਲਮਾਨ ਲੇਖਕ ਸਨ ਉੱਥੋਂ ਵਿਊ ਲੈ ਕੇ ਉਹਨਾਂ ਨੇ ਵੀ ਲਿਖ ਦਿੱਤਾ, ਪਰ ਬਾਤ ਸਹੀ ਨਹੀਂ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 13 ਦਿਨ ਬਾਅਦ ਅਤੇ ਫਿਰ ਇਹ ਗ੍ਰਿਫਤਾਰੀ ਦਾ ਹੁਕਮ ਦਿੰਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਸਮਾਂ ਨੇੜੇ ਆਇਆ ਵੇਖ ਕੇ ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਾਂਹ ਬਾਬਾ ਬੁੱਢਾ ਸਾਹਿਬ ਅਤੇ 5 ਸਿੱਖਾਂ ਨੂੰ ਉਸ ਵੇਲੇ ਮਹਾਰਾਜ ਸਾਹਿਬ ਜੀ ਚੱਲਦੇ ਕਹਿੰਦੇ, ਬਾਬਾ ਬੁੱਢਾ ਸਾਹਿਬ ਮੇਰਾ ਪੁੱਤਰ ਤੇਰਾ ਵਿਦਿਆਰਥੀ ਵੀ ਹੈ ਔਰ ਮੈਂ ਜ਼ਿੰਮੇਵਾਰੀ ਜਿਹੜੀ ਹੈ ਗੁਰਤਾਗਤੀ ਦੇ ਮਾਲਕ ਜਿੱਥੇ ਇਹ ਹੋਣਗੇ ਤਿਲਕ ਇਹਨਾਂ ਨੂੰ ਦੇਣਾ ਉੱਥੇ ਧਿਆਨ ਰੱਖਣਾ, ਫਿਰ ਵੀ ਅਜੇ ਬੱਚੇ ਨੂੰ ਤੂੰ ਇਹਨਾਂ ਦੀ ਬਾਂਹ ਫੜ ਕੇ ਨਿਭਾਈ। ਬਾਬਾ ਬੁੱਢਾ ਸਾਹਿਬ ਆਪਣੀ ਡਿਊਟੀ ਨਿਭਾਉਂਦੇ ਨੇ ਅਤੇ 5 ਸਿੱਖਾਂ ਨੂੰ ਲੈ ਕੇ ਨਾਲ ਗੁਰੂ ਅਰਜਨ ਦੇਵ ਜੀ ਪਹੁੰਚਦੇ ਨੇ ਭਾਈ ਸੁੱਧੂ ਦੇ ਘਰ। ਉਹ ਵਜ਼ੀਰ ਖਾਨ ਨੂੰ ਉਹਨੂੰ ਵੀ ਨਹੀਂ ਮਿਲਦੇ ਜਿਹੜਾ ਸੇਵਕ ਹੈ, ਨਹੀਂ ਮਹਾਰਾਜ ਨੇ ਦੇਖ ਲਿਆ ਵੀ ਹੁਣ ਸਮਾਂ ਹੈ। ਅਗਲੇ ਦਿਨ ਮਹਾਰਾਜ ਸਾਹਿਬ ਜੀ ਉੱਥੇ ਸੰਗਤਾਂ ਵੀ ਇਕੱਠੀਆਂ ਹੋਈਆਂ, ਅਗਲੇ ਬਾਦਸ਼ਾਹ ਦੇ ਰੂਬਰੂ ਹੁੰਦੇ ਨੇ। ਇੱਥੇ ਇੱਕ ਬੜੇ ਅੱਤ ਦਰਜੇ ਦੀ ਚਲਾਕੀ ਕਰਦਾ ਬਾਦਸ਼ਾਹ, ਪ੍ਰਭਾਵ ਕੀ ਛੱਡਦਾ ਹੈ, ਸਾਡਾ ਇਤਿਹਾਸ ਉਸ ਪ੍ਰਭਾਵ ਨੂੰ ਲਿਖਦਾ ਜਿਹੜਾ ਬਾਦਸ਼ਾਹ ਦੀ ਚਲਾਕੀ ਹੈ। ਚਲਾਕੀ ਨਹੀਂ ਸਮਝੀ, ਬਾਦਸ਼ਾਹ ਦੇ ਲਫ਼ਜ਼ ਲਿਖ ਦਿੱਤੇ। ਰਾਜਨੀਤਿਕ ਲੋਕ ਕਹਿਬੋ ਕੁਛ ਕਰਬੋ ਕੁਛ ਹੈ ਜਾਕੀ ਵਿਦ ਦੋਏ, ਦੇਖਣ ਕੋ ਔਰ ਖਾਣ ਕੋ ਔਰ ਦੁਰਦਰਦ ਹੋਏ, ਹਾਥੀ ਦੇ ਦੰਦ ਦਿਖਾਉਣ ਅਤੇ ਖਾਣ ਦੇ ਹੋਰ ਹੁੰਦੇ ਨੇ ਪਾਏ। ਉਹ ਕਹਿੰਦਾ ਹੱਦ ਹੋ ਗਈ ਚੁਗਲਖਾਰਾਂ 'ਤੇ, ਵੀ ਗੁਰੂ ਅਰਜਨ ਦੇਵ ਜੀ ਦਾ ਸਿੱਧਾ ਸਾਦਾ ਲਿਬਾਸ ਇਹ ਕਿਵੇਂ ਧਾੜ ਵੀ ਰੱਖਦੇ ਹੋਣਗੇ, ਐਵੇਂ ਲੋਕਾਂ ਨੇ ਚੁਗਲੀ ਕਰਤੀ ਜੀ, ਮੈਨੂੰ ਵਿਸ਼ਵਾਸ ਹੋ ਗਿਆ ਤੁਸੀਂ ਬੜੇ ਦਰਵੇਸ਼ ਬੰਦੇ ਹੋ, ਤੁਹਾਡੇ ਕੋਲੋਂ ਜੀ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਏ, ਮੇਰਾ ਤਾਂ ਜੀ ਨਿਸ਼ਚਾ ਹੋ ਗਿਆ ਤੁਸੀਂ ਦਰਵੇਸ਼ ਹੋ, ਕੀ ਗੱਲ ਮੇਰੇ ਵੱਲੋਂ ਕੋਈ ਐਸੀ ਬਾਤ। ਬਾਦਸ਼ਾਹ ਆਪਣੀ ਗੱਲ ਚੁੱਪ ਕਰਦਾ, ਫਿਰ ਦੂਸਰੇ ਦੀ ਜ਼ਬਾਨ 'ਤੇ ਚੜ੍ਹ ਕੇ ਬੋਲਦਾ ਜਿਹੜੀ ਗਣੀ ਮਥੀ ਬਾਤ ਸੀ। ਤਾਂ ਫਿਰ ਉਸ ਵੇਲੇ ਦਾ ਹਾਕਮ ਲਾਹੌਰ ਦਾ ਉਹ ਚਾਪਲੂਸੀ ਕਰਨ ਵਾਲਾ ਬੋਲਦਾ, ਕਹਿੰਦਾ ਗੁਰੂ ਅਰਜਨ ਦੇਵ ਜੀ ਨੂੰ, ਕਹਿੰਦਾ ਜੀ ਦੇਖੋ ਬਈ ਬਾਦਸ਼ਾਹ ਨੇ ਹਾਂ ਇਹ ਗੱਲ ਪਹਿਲਾਂ ਕਹਿ ਦਿੱਤੀ ਸੀ ਵੀ ਤੁਹਾਨੂੰ 1 ਲੱਖ ਰੁਪਈਆ ਜ਼ੁਰਮਾਨਾ ਕੀਤਾ ਜਾਂਦਾ ਕਿਉਂਕਿ ਤੁਸੀਂ ਖੁਸਰੋ ਨੂੰ 1 ਲੱਖ ਰੁਪਈਆ ਤਾਂ ਤੁਹਾਨੂੰ 2 ਲੱਖ ਜ਼ੁਰਮਾਨਾ ਕੀਤਾ ਜਾਂਦਾ। ਉਦੋਂ ਬਾਅਦ ਕਹਿੰਦਾ ਵੀ ਮੈਨੂੰ ਤਸੱਲੀ ਹੋ ਗਈ ਹੈ। ਅਤੇ ਉਸ ਵੇਲੇ ਹਾਕਮ ਬੋਲਦਾ ਲਾਹੌਰ ਦਾ, ਕਹਿੰਦਾ ਗੁਰੂ ਜੀ ਮੈਂ ਤੁਹਾਨੂੰ ਇੱਕ ਢੰਗ ਦੱਸਦਾ ਵੀ ਹੁਣ ਤਾਂ ਗੱਲਾਂ 3 ਨੇ, ਜਾਂ ਤਾਂ 2 ਲੱਖ ਰੁਪਈਆ ਜ਼ੁਰਮਾਨਾ ਅਤੇ ਜਾਂ ਫਿਰ ਇਸਲਾਮ ਕਬੂਲ ਕਰ ਲਓ, ਅਤੇ ਤੀਸਰੀ ਤਾਂ ਬਾਤ ਇਹ ਕਹਿ ਵੀ ਜੇ ਜੋ ਤੁਸੀਂ ਆਪਣਾ ਧਰਮ ਦਾ ਗ੍ਰੰਥ ਬਣਾਇਆ ਉਹਦੇ ਵਿੱਚ 1 ਲਾਈਨ ਮੁਹੰਮਦ ਸਾਹਿਬ ਦੀ ਤਾਰੀਫ ਦੀ ਲਿਖਦੇ ਹੋ ਅਤੇ ਤੁਹਾਡਾ ਜ਼ੁਰਮਾਨਾ ਵੀ ਮਾਫ਼ ਹੋ ਜਾਊਗਾ ਅਤੇ ਤੁਹਾਡੀ ਜਾਨ ਵੀ ਛੁੱਟ ਜਾਊਗੀ। ਜੇ ਇਹ 3 ਗੱਲਾਂ ਦੇ 'ਚੋਂ ਕੋਈ ਗੱਲ ਨਹੀਂ ਮੰਨਣੀ ਤਾਂ ਫਿਰ ਤਿਆਰ ਹੋ ਜਾਓ, ਤੁਹਾਨੂੰ ਸਜਾਏ ਮੌਤ ਹੋਏਗੀ। ਬਾਦਸ਼ਾਹ ਚੁੱਪ ਕਿਉਂ ਰਹਿੰਦਾ ਇਹ ਗੱਲ ਸੁਣ ਕੇ? ਹਾਕਮ ਦੀ ਜ਼ਰੂਰਤ ਕਿਵੇਂ ਆ ਕਿ ਬਾਦਸ਼ਾਹ ਤੋਂ ਉੱਪਰ ਕੋਈ ਹੁਕਮ ਦੇਵੇ? ਇਹ ਗਿਣੀ ਮਥੀ ਗੱਲ ਸੀ ਸਾਰੀ। ਬਾਦਸ਼ਾਹ ਕਹਿੰਦਾ ਕੋਈ ਬਾਤ ਨਹੀਂ, ਛੱਡੋ ਇਹ ਬਾਤ, ਕੋਈ ਨਹੀਂ, ਪੀਰਾਂ ਦੇ ਨਾਲ ਐਸੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਕੋਈ ਬਾਤ ਨਹੀਂ ਹੈ, ਚਲੋ ਜੀ ਤੁਸੀਂ ਜੇ ਖੁਸਰੋ ਨੂੰ ਦੇ ਵੀ ਦਿੱਤਾ ਤਾਂ ਕੋਈ ਮੇਰੇ ਮਨ ਦੇ ਵਿੱਚ ਕੋਈ ਬਾਤ ਨਹੀਂ। ਇਹ ਕਹਿ ਕੇ ਕਚਹਿਰੀ ਉੱਠ ਜਾਂਦੀ ਹੈ ਅਤੇ ਜਾਂਦਾ ਜਾਂਦਾ ਚੰਦੂ ਦੇ ਕੰਨ ਵਿੱਚ ਕੁਝ ਕਹਿੰਦਾ ਜਿਹੜਾ ਇਤਿਹਾਸ 'ਚ ਲਿਖਿਆ ਨਹੀਂ ਵੀ ਕੀ ਕਹਿ ਗਿਆ। ਉਹ ਕੀ ਕਿਹਾ ਸੀ? ਉਹ ਕਿਹਾ ਸੀ ਮੈਂ ਮਾਰਨਾ ਤਾਂ ਹੈ ਗੁਰੂ ਅਰਜਨ ਦੇਵ ਜੀ ਨੂੰ, ਤੂੰ ਐਂ ਕਰ ਵੀ ਉਸ ਵੇਲੇ ਦੇ ਕਾਨੂੰਨ ਦੇ ਮੁਤਾਬਕ ਜਿਹਦਾ ਕੋਈ ਦੁਸ਼ਮਣ ਹੁੰਦਾ ਸੀ ਤਸੀਹੇ ਦੇਣ ਵਾਸਤੇ ਉਹ ਲੈ ਸਕਦਾ ਸੀ, ਤੂੰ ਆਪਣੀ ਕਿਹੜ ਕੱਢ ਲੈ, ਮਾਰਨਾ ਤਾਂ ਹੈ ਹੀ। ਚੰਦੂ ਆਪਣੇ ਘਰ ਲੈ ਜਾਂਦਾ, ਰਾਜੇ ਲਾਲ ਸਿੰਘ ਦੀ ਹਵੇਲੀ ਦੇ ਕੋਲ ਹੀ ਜਿਹੜੀ ਨਾ ਚੰਦੂ ਦੀ ਹਵੇਲੀ ਸੀ ਉੱਥੇ ਲਿਜਾਂਦਾ ਸਿੰਘਾਂ ਨੂੰ ਡੀਡੀ ਵਿੱਚ, ਅਤੇ ਗੁਰੂ ਅਰਜਨ ਦੇਵ ਜੀ ਨੂੰ ਕਹਿ ਦਈ ਉੱਥੇ ਸਾਰੇ ਤਸੀਹੇ ਦਿੱਤੇ ਜਾਂਦੇ ਨੇ। ਅਤੇ ਹੁਣ ਪਤਾ ਉਦੋਂ ਲੱਗਦਾ ਜਿਹੜੀ ਮੈਂ ਗੱਲ ਕਰਮ ਸਿੰਘ ਦੀ ਹਿਸਟੋਰੀਆਂ ਦੀ ਕੀਤੀ ਸੀ, ਜਦੋਂ ਉਹਨਾਂ ਨੇ ਲਾਹੌਰ ਦੀ ਲਾਇਬ੍ਰੇਰੀ ਜਾ ਕੇ ਫਰੋਲੀ, ਜਦੋਂ ਉਹਨਾਂ ਨੇ ਜਹਾਂਗੀਰ ਦੀ ਆਪਣਾ ਇਤਿਹਾਸ ਲਿਖਿਆ ਤੁਸਕੇ ਜਹਾਂਗੀਰੀ ਪੜ੍ਹੀ, ਉਹਦੇ ਵਿੱਚ ਉਹ ਲਿਖਦਾ ਵੀ 3-4 ਪੁਸ਼ਤਾਂ ਦੀ ਇਹ ਪਖੰਡ ਦੀ ਦੁਕਾਨ ਚਲੀ ਆ ਰਹੀ, ਇਹ ਸ਼ਬਦ ਲਿਖੇ ਉੱਤੇ। ਮੈਂ ਬੜੀ ਦੇਰ ਦਾ ਸੋਚਦਾ ਸੀ ਪਰ ਮੈਨੂੰ ਸਮਾਂ ਨਹੀਂ ਸੀ ਮਿਲਦਾ, ਔਰ ਮੈਂ ਮੁਰਤ ਸਿੰਘਾਂ ਖਾਨ ਨੂੰ ਗੁਰੂ ਦਾ ਘਰ ਲੁੱਟਣ ਵਾਸਤੇ, ਉਹਨਾਂ ਦੇ ਬੇਟੇ ਸਮੇਤ ਗ੍ਰਿਫਤਾਰ ਕਰਨ ਵਾਸਤੇ ਮੈਂ ਹੁਕਮ ਦਿੱਤਾ, ਔਰ ਗੁਰੂ ਅਰਜਨ ਦੇਵ ਜੀ ਦਾ ਕਤਲ ਕਰਨ ਦਾ ਹੁਕਮ ਮੈਂ ਦਿੱਤਾ, ਇਹ ਖੁਦ ਆਪ ਲਿਖਦਾ, ਉਹਦੀ ਆਪਣੀ ਲੇਖਣੀ ਹੈ, ਕਿਹੜੀ ਗੱਲ ਬਾਕੀ ਰਹਿ ਗਈ ਫਿਰ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਰਕਾਰ ਵੱਲੋਂ, ਤੁਸੀਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਹੁੰਦੀ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਅਖੰਡਤਾ ਵਾਸਤੇ, ਕਿ ਬਾਣੀ 'ਚ ਅੱਖਰ ਨਹੀਂ ਬਦਲਿਆ ਜਾ ਸਕਦਾ, ਧਰਮ ਦੇ ਵਾਸਤੇ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ, ਪੀਰ ਮੀਆਂ ਮੀਰ ਦਾ ਆਉਣਾ। ਬਸ ਮੈਂ ਇਹਦੇ ਨਾਲ ਹੀ ਗੱਲ ਸਮਾਪਤ ਕਰਦਾ, ਆਪਾਂ 15 ਮਿੰਟ ਫਿਰ ਜਿਹੜਾ ਗੁਰਮੰਤਰ ਦਾ ਜਾਪ ਕਰ ਲਈਏ। ਪੀਰ ਮੀਆਂ ਮੀਰ ਆਉਂਦਾ ਅਤੇ ਧਾਹਾਂ ਨਿਕਲ ਗਈਆਂ ਪੀਰ ਦੀਆਂ, ਤੱਤਾ ਰੇਤ ਸ਼ੀਸ਼ ਵਿੱਚ ਪੈ ਰਿਹਾ, ਤੱਤੀ ਤਵੀ 'ਤੇ ਬੈਠਾ, ਔਰ ਪੀਰ ਨੂੰ ਕਿੱਥੋਂ ਪਤਾ ਲੱਗਦਾ, ਗਲੀ ਮੁਹੱਲੇ ਦੇ ਵਿੱਚ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ, ਅਤੇ ਇੱਕ ਬੀਬੀ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬੈਠਾ ਵੇਖ ਲਿਆ ਸੀ। ਇਹ ਬੀਬੀ ਧਾਹਾਂ ਮਾਰ ਮਾਰ ਕੇ ਰੋਂਦੀ ਕਰਲਾਉਂਦੀ ਆਪਣੇ, ਜਦੋਂ ਵਿਹੜੇ ਵਿੱਚ ਬੜੀ ਗਮਾਂਢਣਾਂ ਇਕੱਠੀਆਂ ਹੋ ਗਈਆਂ, ਕਹਿਣ ਲੱਗੇ ਬੀਬੀ ਕੀ ਹੋ ਗਈ, ਕੋਈ ਅਣਸੁਖਾਵੀ ਘਟਨਾ ਵਾਪਰ ਗਈ, ਤੇਰੇ ਰਿਸ਼ਤੇਦਾਰੀ 'ਚ ਪੇਕਿਆਂ 'ਚ ਕੋਈ ਮਰ ਗਿਆ ਅਤੇ ਤੇਰੇ ਇੱਥੇ ਕੋਈ ਹੋ ਗਿਆ? ਉਹ ਕੰਠ ਭਰਦੀ ਹੈ, ਅੱਖਾਂ 'ਤੇ ਰੋ ਹੀ ਜਾਂਦੀ ਹੈ, ਕਹਿਣ ਲੱਗੀ ਮੇਰੇ ਤੋਂ ਦੱਸ ਨਹੀਂ ਹੋ ਰਿਹਾ ਜੋ ਕੁਛ ਹੋਇਆ, ਭੈਣਾਂ ਇਕੱਠੀਆਂ ਹੋ ਗਈਆਂ, ਤੂੰ ਦੱਸਦਾ ਸੀ? ਕਹਿੰਦੇ ਕਿਸੇ ਕਿਹਾ ਸਹੇਲੀ ਨੇ ਸੁਣੀ ਭੈਣੇ, ਮੇਰੇ ਤੋਂ ਦੁੱਖ ਦੀ ਬਾਤ ਨਾ ਕਹੀ ਜਾਵੇ, ਤੱਤੀ ਤਵੀ 'ਤੇ ਬੈਠਾ ਗੁਰੂ ਅਰਜਨ, ਤੱਤੀ ਰੇਤ ਵਿੱਚ ਸੀਸ 'ਤੇ ਪਈ ਜਾਵੇ, ਮੈਂ ਇਹ ਵੇਖ ਕੇ ਆਈ ਹਾਂ। ਪੀਰ ਮੀਆਂ ਮੀਰ ਨੂੰ ਪਤਾ ਲੱਗਿਆ, ਉਹ ਦੌੜਿਆ ਨੰਗੇ ਪੈਰੀ, ਜਦ ਦੇਖਿਆ ਗੁਰੂ ਅਰਜਨ ਦੇਵ ਦਾ ਚੌਂਕੜਾ ਲੱਗਿਆ ਨੇਤਰ ਬੰਧਨ, ਅਤੇ ਧਾਹਾਂ ਮਾਰ ਮਾਰ ਕੇ ਰੋਣ ਲੱਗ ਪਿਆ। ਗੁਰੂ ਸਾਹਿਬ ਨੇ ਅੱਖਾਂ ਖੋਲੀਆਂ, ਕਹਿਣ ਲੱਗੇ ਪੀਰ ਮੀਆਂ ਮੀਰ, ਆ ਮੇਰੇ ਮਿੱਤਰ, ਤੇਰੀ ਬੜੀ ਲੋੜ ਸੀ ਇਸ ਵੇਲੇ, ਮੈਂ ਚਾਹੁੰਦਾ ਸੀ ਤੇਰਾ ਕਰਜ਼ਾ ਨਾ ਲੈ ਕੇ ਜਾਵਾਂ, ਮੈਂ ਤਾਂ ਹੁਣ ਖੁਦਾ ਦੇ ਦਰ ਚਲਿਆ ਜਾਣਾ, ਤੂੰ ਸੁਖਣੀ ਸਾਹਿਬ ਦਾ ਪਾਠ ਕਰਨ ਵਾਲਾ ਨਿਤਰੀ, ਮੈਂ ਤਾਂ ਕਦੇ ਸ਼ੰਕਾ ਕੀਤੀ ਸੀ ਕਿ ਇਹ ਅਵਸਥਾ ਹੋ ਸਕਦੀ ਹੈ ਕਿਸੇ ਬੰਦੇ ਦੀ, ਤੂੰ ਅਸ਼ਟਪਦੀ ਦੇ ਅਰਥ ਪੁੱਛੇ ਸੀ, ਆ ਦੇਖ ਲੈ, ਤੈਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹਿ ਵਿਉ, ਤੈਸਾ ਸਵਰਨ ਤੈ, ਆ ਮੈਂ ਉਹਦੇ ਅਰਥ ਕਰ ਰਿਹਾ ਹੁਣ ਬੈਠਾ, ਇਹ ਨੇ ਉਹਦੇ ਅਰਥ, ਤੂੰ ਮੈਂ ਤੂੰ ਅਰਥ ਪੁੱਛੇ ਸੀ। ਉਹ ਕਹਿੰਦਾ ਜੀ ਮੈਨੂੰ ਆ ਕੇ ਆ ਦਿਓ, ਮੈਂ ਦਿੱਲੀ ਅਤੇ ਲਾਹੌਰ ਗਰਕ ਕਰਦੇ ਹਾਂ। ਮਹਾਰਾਜ ਕਹਿੰਦੇ ਨੇਤਰ ਬੰਦ ਕਰ, ਨੇਤਰ ਬੰਦ ਕੀਤੇ, ਕਹਿੰਦੇ ਖੋਲਦੇ ਨੇਤਰ, ਖੋਲਿਆ ਆਕਾਸ਼ ਦੇ, ਬ੍ਰਹਮਾ ਵਿਸ਼ਨੂੰ ਸ਼ਿਵਜੀ 33 ਕਰੋੜ ਦੇਵਤੇ, 9 ਨਾਥ 84 ਸਿੱਧ, ਸਾਰੇ ਦੇਵਤੇ ਖੜ੍ਹੇ ਨੇ, ਹੱਥ ਜੋੜੇ ਨੇ। ਕਹਿੰਦੇ ਜੀ ਇਹ ਮੈਂ ਕਿਆ ਦੇਖ ਰਿਹਾ, ਇਹ ਕੀ ਮੰਗਦੇ ਨੇ? ਕਹਿੰਦੇ ਉਹੀ ਕੁਛ ਜਿਹੜਾ ਤੂੰ ਕਹਿ ਰਿਹਾ, ਇਹ ਵੀ ਆਗਿਆ ਹੀ ਮੰਗਦੇ ਨੇ, ਮੈਂ ਇਹਨਾਂ ਨੂੰ ਆਗਿਆ ਨਹੀਂ ਦਿੱਤੀ, ਅਤੇ ਤੈਨੂੰ ਕੀ ਆਗਿਆ ਦੇਣੀ ਹੈ? ਸਤਿਪੁਰਸ਼ਾਂ ਨੇ ਲਿਖਿਆ, ਕਹਿੰਦੇ ਚਾਰ ਤਰਫੇ ਅੱਗ ਵਰਸੇ, ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ, ਫਲੂਹੇ ਪੈ ਗਏ। ਚਾਰ ਤਰਫੇ ਅੱਗ ਵਰਸੇ, ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ, ਪੀਰ ਮੀਆਂ ਮੀਰ ਡਿੱਠਾ ਹਾਲ ਅੱਜ ਵਿਚਾਰਦਾ, ਹੋ ਵਿਆਕਲ ਰੋ ਪਿਆ ਚੀਖੇ ਤੇ ਤਾਂ ਹੀ ਮਾਰਦਾ, ਤੱਕ ਕਿਹਾ ਸਤਿਗੁਰੂ ਮੀਆਂ ਮੀਰ, ਉਹ ਮੇਰੇ ਆਤਮਕ ਮਿੱਤਰ, ਉਹ ਛੋਟੋ ਪ੍ਰੀਤੀ ਚਾਮਸੇ, ਤੇਰੀ ਅਜੇ ਵੀ ਚਮਨ ਦ੍ਰਿਸ਼ਟੀ ਹੈ, ਕਿਆ ਹੋਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ, ਮੈਂ ਨਾਮ ਕਰਕੇ ਸ਼ਾਂਤ ਹੈ, ਮੈਨੂੰ ਕੋਈ ਘਬਰਾਹਟ ਨਹੀਂ। ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ, ਚੰਦੂ ਦੀ ਨੂੰਹ ਸਿੱਖ ਦੀ ਬੇਟੀ ਨਾਲ ਪ੍ਰਾਣ ਤਿਆਗਦੀ ਹੈ, ਜਿਹੜਾ ਮਿੱਠਾ ਪਾਣੀ ਘੋਲ ਕੇ ਲੈ ਕੇ ਆਈ ਸੀ ਉਹ ਬੀਬੀ ਦੀ ਦੇਣ ਹੈ, ਜਿਹੜੀਆਂ ਥਾਂ ਥਾਂ ਛਬੀਲਾਂ ਲੱਗਦੀਆਂ ਹਨ, ਅਤੇ ਇੱਕ ਇੱਕ ਗੱਲ ਖੁੱਲ੍ਹਣ ਦੇ ਲਈ ਟਾਈਮ ਲੱਗ ਜਾਂਦਾ ਹੁੰਦਾ। ਅਤੇ ਫਿਰ ਗੁਰੂ ਅਰਜਨ ਦੇਵ ਜੀ ਦਾ ਮੈਂ ਇਹ ਵੀ ਬੇਨਤੀ ਕਰਦਾ, ਦਰਿਆ ਰਾਵੀ ਦੇ ਕਿਨਾਰੇ ਸੰਸਕਾਰ ਹੋਇਆ ਸੀ, ਜਲ ਪ੍ਰਵਾਹ ਨਹੀਂ, ਸਾਡੇ ਇਤਿਹਾਸਕਾਰਾਂ ਨੇ ਜਲ ਪ੍ਰਵਾਹ ਲਿਖਿਆ ਹੋਇਆ ਪਰ ਨਹੀਂ, ਸੰਸਕਾਰ ਹੋਇਆ। ਹਾਂ ਇਹ ਗੱਲ ਸਹੀ ਹੈ ਕਿ ਸੰਸਕਾਰ ਹੋਣ ਤੋਂ ਬਾਅਦ ਉਹ ਜਿਹੜੀ ਰਾਖ ਸੀ ਉਹਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ ਗਈ ਸੀ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੇ ਇੱਕ ਨਵਾਂ ਰੰਗ ਲੈ ਆਉਂਦਾ। ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਮੇਰੇ ਪਾਤਸ਼ਾਹ ਨੇ ਪੁੰਨੀਆਂ, ਅਤੇ ਉਸ ਤੋਂ ਬਾਅਦ ਜੇ 9ਵੇਂ ਜਾਮੇ ਦੇ ਸ਼ਹੀਦੀ ਹੋਈ ਤਾਂ 10ਵਿਆਂ ਦੀ ਫੇਰ ਜਾ ਕੇ ਉਸੇ ਤਰ੍ਹਾਂ 14 ਜੰਗ ਜਿਹੜੇ ਸੀ, ਜਿਨ੍ਹਾਂ ਨੂੰ ਧਰਮ ਦੀਆਂ ਲੜਾਈਆਂ ਕਹਿ ਦਈਏ, ਦੁਸ਼ਮਣ ਚੜ੍ਹ ਕੇ ਆਇਆ ਉਹਦਾ ਘਰ ਪੂਰਾ ਕੀਤਾ, 4 ਜੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀਤੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ, ਕਲ ਕੋਰ ਸਮੁੰਦਰ ਮੈਂ ਬੂਢ ਇੱਥੇ, ਕਬੂ ਮਿਟੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੁਣੀ, ਉਹਨਾਂ ਦੀ ਬਾਣੀ ਪੜ੍ਹੀ, ਕਹਿੰਦੇ ਉਹ ਗਰਭ ਜੋਨ ਵਿੱਚ ਨਹੀਂ ਆਉਣਗੇ, ਇਸ ਕਰਕੇ ਭਾਈ ਸ਼ਹੀਦੀ ਜੋੜ ਮੇਲੇ। ਤੇ ਸ਼ਹੀਦੀ ਜੋੜ ਮੇਲੇ ਇਸੇ ਤਰ੍ਹਾਂ ਭਾਈ ਸੰਗਤਾਂ, ਕਿਉਂਕਿ ਅੱਜ ਦਾ ਦਿਨ ਸੀ ਜੇਠ ਸੁਦੀ ਚੌਥ, ਅੱਜ ਦਾ ਦਿਨ ਸੀ ਜਦੋਂ ਸ਼ਹੀਦੀ ਹੋਈ ਹੈ, ਅੱਜ ਵੀ ਉਹੀ ਦਿਨ ਹੈ, ਗੁਰੂ ਕਿਰਪਾ ਕਰੇ। ਅਤੇ 1662 ਅਤੇ 63 ਦਾ ਕੁਛ ਰੌਲਾ ਹੈ, ਅਤੇ ਸੋ ਈਸਵੀ ਸਨ 5 ਅਤੇ 6 ਦਾ ਕੁਛ ਰੌਲਾ ਹੈ, ਪਰ 6 ਵਾਲੀ ਗੱਲ ਜ਼ਿਆਦਾ ਸਾਬਤ ਹੁੰਦੀ ਹੈ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਸ਼ਹੀਦੀ ਜੋੜ ਮੇਲੇ ਮਨਾਉਣ ਵਾਲੀਆਂ ਸਾਰੀਆਂ ਸੰਗਤਾਂ ਦੇਸ਼ਾਂ ਪ੍ਰਦੇਸਾਂ ਦੇ ਵਿੱਚ ਆਪਣੀ ਕਿਰਪਾ ਦੀ ਇਸੇ ਤਰ੍ਹਾਂ ਦ੍ਰਿਸ਼ਟੀ ਰੱਖਣੀ, ਸੱਚੇ ਪਾਤਸ਼ਾਹ ਤੁਹਾਡੀ ਸ਼ਹੀਦੀ 'ਤੇ ਸੇਧ ਲੈਂਦੇ ਰਹੀਏ, ਧਰਮ ਦੇ ਵਿੱਚ ਤੁਹਾਡੀ ਅੱਗੇ ਸਿੱਖ ਸੰਪਰਦਾ ਵੀ ਪੱਕੀ ਰਹੇ। ਆਓ ਹੁਣ 15 ਮਿੰਟ ਜਿਹੜਾ ਵਾਹਿਗੁਰੂ ਸ਼ਬਦ ਦਾ ਜਾਪ ਹੈ। ਆਪ ਸਾਰੀਆਂ ਸੰਗਤਾਂ ਹੋ ਸਕੇ ਜਿਹਦੇ ਗੋਡੇ ਠੀਕ ਨ, ਗੋਡੇ ਸਾਥ ਦਿੰਦੇ ਆ, ਉਹ ਚੌਂਕੜੇ ਮਾਰ ਲਓ। ਜਿਨ੍ਹਾਂ ਦੇ ਭਾਈ ਗੋਡੇ ਸਾਥ ਨਹੀਂ ਦਿੰਦੇ, ਉਹਨਾਂ ਜੇ ਗੋਡੇ ਖੜ੍ਹੇ ਤਾਂ ਵੀ ਕੋਈ ਬਾਹਲਾ ਵਹਿਮ ਨਾ ਕਰਿਓ। ਅਤੇ ਹੋ ਸਕੇ ਤਾਂ ਨੇਤਰ ਥੋੜ੍ਹੇ ਜਿਹੇ ਬੰਦ ਕਰ ਲਈਏ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਦੇਖਦੇ ਰਹਿੰਦੇ ਹਾਂ ਬਾਹਰ ਦੀ ਫੋਟੋ ਅੰਦਰ ਜਾਂਦੀ ਰਹਿੰਦੀ ਹੈ, ਇਕਾਗਰਤਾ ਨੂੰ ਥੋੜ੍ਹਾ ਜਿਹਾ ਫਰਕ ਰਹਿੰਦਾ ਹੁੰਦਾ ਹੈ, ਅਭਿਆਸ ਕਰਨ ਲੱਗੇ ਹਾਂ। ਔਰ ਦੂਸਰੀ ਜਿਹੜੀ ਦੇਖਣ ਦੇ ਵਿੱਚ ਐਨਰਜੀ ਬੇਸਡ ਹੁੰਦੀ ਹੈ, ਜਦੋਂ ਨੇਤਰ ਬੰਦ ਕਰ ਲੈਂਦੇ ਹਾਂ ਉਹ ਸਾਨੂੰ ਧਿਆਨ ਸਾਧਨਾ ਦੇ ਵਿੱਚ ਕੰਮ ਦੇਣ ਲੱਗ ਜਾਂਦੀ ਹੈ, ਉਹੀ ਐਨਰਜੀ। ਇਸ ਕਰਕੇ ਨੇਤਰ ਬੰਦ ਕਰਨ ਦਾ ਇਹ ਕੋਈ ਵਹਿਮ ਭਰਮ ਨਹੀਂ ਹੈ, ਇਹਦਾ ਮਤਲਬ ਹੈ ਕੋਈ। ਅਤੇ ਗੁਰੂ ਕਿਰਪਾ ਕਰੇ ਆਓ 15 ਮਿੰਟ ਵਾਹਿਗੁਰੂ ਸ਼ਬਦ ਦੀ ਧੁਨ ਪਹਿਲਾਂ ਦਾਸ ਬੋਲੇਗਾ, ਆਪਣੇ ਆਪਣੇ ਤਰੀਕੇ ਨੂੰ ਭਾਈ ਕਹਿਣਾ ਤਾਂ ਵਾਹਿਗੁਰੂ ਹੀ ਹੈ, ਇਸ ਕਰਕੇ ਜਿਹੜੇ ਤਰੀਕੇ ਦੇ ਨਾਲ ਅਤੇ ਦਾਸ ਨੂੰ ਸਵਾਏ ਮੈਂ ਉਸ ਤਰੀਕੇ ਦੇ ਨਾਲ ਹੀ ਕਰ ਸਕਦਾ। ਅਤੇ ਆਓ ਸਾਰੀਆਂ ਸੰਗਤਾਂ, ਮੈਂ ਆਪਣੀਆਂ ਬੱਚੀਆਂ ਅਤੇ ਭੈਣਾਂ ਮਾਤਾਵਾਂ ਨੂੰ ਵੀ ਬੇਨਤੀ ਕਰਾਂਗਾ, ਹੁਣ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਕੇ ਨਾ, ਗੁਰੂ ਸਾਹਿਬ ਦੀ ਸ਼ਹੀਦੀ ਹੈ ਅਤੇ ਮਹਾਰਾਜ ਸਾਹਿਬ ਦੇ ਸ਼ਬਦ ਦੇ ਵਿੱਚ ਧਿਆਨ ਪੂਰਾ ਹੋਵੇ। ਵਾਹਿਗੁਰੂ ਰਸਨਾ ਦੇ ਨਾਲ ਕਹੇਗੀ, ਸੁਰਤ ਜਿਹੜੀ ਅੰਦਰੋਂ ਸੰਕਲਪ ਹੈ ਉਹ ਵੀ ਵਾਹਿਗੁਰੂ ਨੂੰ ਛੱਡ ਕੇ ਦੂਰ ਨਹੀਂ ਜਾਏਗਾ, ਤਾਂ ਉਹਨੂੰ ਵਾਪਸ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਮਨ ਦਾ ਸੁਭਾਅ ਹੀ ਜਾਂਦਾ ਹੈ, ਉਹਨੂੰ ਵਾਰ ਵਾਰ ਲੈ ਕੇ, ਇਸ ਨੂੰ ਅਭਿਆਸ ਕਹਿੰਦੇ।
ਵਾਹਿਗੁਰੂ 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 ਵਾਹ ਵਾਹ ਵਾਹਿਗੁਰੂ 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 वाहे गुरु 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 वाहे गुरु
सत्संग जी आप जी का बहुत बहुत धन्यवाद है। गुरमंत्र का जाप किया है तो हूँ भाई साहब उन्होंने कोलों इस प्रकार अगे अपना प्रोग्राम दसन या फिर जो सतगुरु महाराज साहब के दीवान की नित की प्रक्रिया है वो अनुसार है। फुलां चुकां की खिमा करनी आओ बुलाओ फतेह जी। वाहिगुरु जी का खालसा वाहिगुरु जी की फतेह।